ਸਤਨਾਮ ਸ੍ਰੀ ਵਾਹਿਗੁਰੂ ਜੀ। ਜੋ ਹਮਰੀ ਵਿਦਹੋਤੀ ਮੇਰੇ ਸਤਿਗੁਰ ਹੈ ਸਾ ਵਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇ ਰਹਿ ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ ਧੰਨ ਧੰਨ ਗੁਰੂ ਨਾਨਕ ਜਨ ਕੇ ਰਹਿ ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਆਪਣਾ ਗੁਰੂ ਧਿਆਏ ਮਿਲ ਕੁਸ਼ਲ ਸੇਤੀ ਕਰ ਆਏ ਆਪਣਾ ਗੁਰੂ ਧਿਆਏ ਮਿਲ ਕੁਸ਼ਲ ਸੇਤੀ ਕਰ ਆਏ ਨਾ ਮੈਂ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਏ ਸੰਤੋ ਹਰ 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 ਆਰਾਧੋ ਹਰ ਆਰਾਧ ਸਭੋ ਕਿਛ ਪਾਈ ਹੈ ਕਾਰਜ ਸਗਲੇ ਸਾਧੋ ਰਹਾ ਪ੍ਰੇਮ ਭਗਤ ਪ੍ਰਭ ਲਾਗੇ ਸੋ ਪਾਏ ਜਿਸ ਵੜ ਪਾਗੇ ਜਨ ਨਾਨਕ ਨਾਮ ਧਿਆਇਆ ਤਿਨ ਸਰਬ ਸੁਖਾਂ ਫਲ ਪਾਇਆ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵੜ ਪਾਗੇ ਜਨ ਨਾਨਕ ਨਾਮ ਧਿਆਇਆ ਤਿਨ ਸਰਬ ਸੁਖਾਂ ਫਲ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਏਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਬ੍ਰਹਮਾ ਵਿਸ਼ਨ ਸਿਰੈ ਤੈ ਅਗਣਤ ਤਿਨ ਕੋ ਮੋਹ ਭਇਆ ਮਨ ਮਦ ਕਾ ਚੌਰਾਸੀ ਲਖ ਜੋਨ ਉਪਾਈ ਰਿਜਕ ਦੀਆ ਸਭ ਹੂੰ ਕਉ ਤਦ ਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਗੁਰੂ ਨਾਨਕ ਤੇ ਆਦਲੈ ਦਸਵੇਂ ਗੁਰ ਪਰਯੰਤ ਵਾਰੰਵਾਰ ਮੰ ਵੰਦਨਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਮੈਂ ਮੂਰਖ ਕੀ ਕੇਤ ਕੋ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮਣਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੋਹ ਕੇ ਉਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਸੋ ਕਹੋ ਟਲ ਗੁਰ ਸੇਵੀਐ ਅਹਿਣ ਸਹਿਜ ਸੁਭਾਅ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਬੜੇ ਹੀ ਅਦਬ ਸਤਿਕਾਰ ਦੇ ਨਾਲ ਬਾਲਾ ਪ੍ਰੀਤਮ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਸਰਕਾਰੇ ਕੁਲ ਆਲਮ ਹਜ਼ੂਰੇ ਅਨਵਰ ਪਾਤਸ਼ਾਹ ਬਾਣੀ ਗੁਰੂ ਸ਼ਬਦ ਗੁਰੂ ਨਾਥਾਂ ਦੇ ਨਾਥ ਪੀਰਾਂ ਦੇ ਪੀਰ ਬਲੀਆਂ ਦੇ ਬਲੀ ਬਾਬਿਆਂ ਦੇ ਬਾਬੇ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਗੁਰੂਆਂ ਦੇ ਗੁਰੂ ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰ ਹਜ਼ੂਰੀ ਵਿੱਚ ਬੜੇ ਅਦਬ ਸਤਿਕਾਰ ਦੇ ਨਾਲ ਪਹੁੰਚ ਕਰਕੇ ਦਰਸ਼ਨ ਦਾਰੇ ਸਤਿਗੁਰਾਂ ਦੇ ਕਰਕੇ ਜੁੜ ਬੈਠ ਕੇ ਔਰ ਵੱਖ ਵੱਖ ਟੀ ਵੀ ਚੈਨਲਾਂ ਦੇ ਰਾਹੀਂ ਆਪੋ ਆਪਣੇ ਘਰਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਹੋ ਰਹੇ ਨਿਤਨੇਮ ਸ਼ਬਦ ਕੀਰਤਨ ਕਥਾ ਵਿਚਾਰ ਨਾਲ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਿ ਸੰਗਤ ਜੀਓ ਆਓ ਸਾਰੇ ਮਾਈ ਭਾਈ ਵੀਰ ਬਜ਼ੁਰਗ ਬੱਚੇ ਬੱਚੀਆਂ ਮਾਤਾਵਾਂ ਭੈਣਾਂ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਹਿਬੇ ਕਮਾਲ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਮਹਾਨ ਯੋਧੇ ਮਹਾਨ ਜਰਨੈਲ ਤਖਤਾਂ ਤਾਜਾਂ ਦੇ ਮਾਲਕ ਫੌਜਾਂ ਦੇ ਜਰਨੈਲ ਸਰਬੰਸ ਦਾਨੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਬੜੇ ਅਦਬ ਸਤਿਕਾਰ ਨਾਲ ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਓ ਅਤੇ ਸਾਰੇ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਸਤਿਗੁਰਾਂ ਦੀ ਅੰਮ੍ਰਿਤ ਵੇਲੇ ਦਾ ਜਾਗਣਾ, ਇਸ਼ਨਾਨ ਭਣ ਨਿਤਨੇਮ ਦੀਆਂ ਦਾਤਾਂ ਪ੍ਰਾਪਤ ਹੋਈਆਂ ਉਪਰੰਤ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਗੁਰਦਰਬਾਰ ਵਿੱਚ ਚੱਲ ਰਹੇ ਗੁਰਬਾਣੀ ਦੇ ਪ੍ਰਵਾਹ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪ੍ਰਕਾਸ਼ ਵੇਲੇ ਤੋਂ ਜੋ ਨਿਤਨੇਮ ਔਰ ਇਸੇ ਤਰ੍ਹਾਂ ਸਤਿਗੁਰਾਂ ਦੀ ਪਾਵਨ ਬਾਣੀ ਆਸਾ ਦੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੇ ਗੁਰਮੁਖਾਂ ਦੀ ਰਸਨਾ ਤੋਂ ਸਰਵਣ ਕੀਤੇ ਹਨ। ਸਤਿਗੁਰਾਂ ਦੇ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੋ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਆਪ ਜੀ ਅਕਸਰ ਹੀ ਪੰਥ ਦੇ ਪ੍ਰਸਿੱਧ ਵਿਦਵਾਨਾਂ ਦੇ ਪਾਸੋਂ ਕਥਾਵਾਚਕਾਂ ਦੇ ਪਾਸੋਂ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਦੇ ਰਹਿੰਦੇ ਹੋ। ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਦਾਸ ਨੂੰ ਨਿਮਾਣੇ ਸੇਵਾਦਾਰ ਨੂੰ ਆਪ ਸੰਗਤਾਂ ਨੇ ਆਸ਼ੀਰਵਾਦ ਬਖਸ਼ਿਆ, ਕੁਝ ਦਿਨ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਣਾ। ਸਤਿਗੁਰਾਂ ਦੀ ਸਿਫਤ ਸਲਾਹ ਦੇ ਨਾਲ, ਕਥਾ ਵਿਚਾਰ ਦੇ ਨਾਲ, ਗੁਰਮਤਿ ਸਿਧਾਂਤ ਦੇ ਨਾਲ ਇਸ ਪਾਵਨ ਦਰਬਾਰ ਤੋਂ ਜੁੜਨਾ ਹੈ। ਕੱਲ੍ਹ ਦੇ ਦੀਵਾਨ ਵਿੱਚ ਵੀ ਆਪ ਸੰਗਤਾਂ ਦੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਸਨ, ਜੋ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਵਿਆਖਿਆ ਸੋਰਠ ਰਾਗ ਦੇ ਅੰਦਰ ਚੱਲ ਰਹੀ ਹੈ। ਅੱਜ ਜਿਸ ਪਾਵਨ ਸ਼ਬਦ ਦੀ ਵਿਚਾਰ ਕਰਨ ਆਪਾਂ ਜਾ ਰਹੇ ਹਾਂ, ਸਤਿਗੁਰ ਦੀ ਬਖਸ਼ਿਸ਼ ਦੇ ਨਾਲ ਜਿਸ ਵਿਚਾਰ ਨਾਲ ਜੁੜਨ ਜਾ ਰਹੇ ਹਾਂ, ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਦੀ ਰਸਨਾ ਤੋਂ ਪਾਸੋਂ ਆਪ ਜੀ ਨੇ ਉਸ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਜੋ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਜੀ ਦੇ 627 ਅੰਗ ਦੇ ਉੱਪਰ ਸੁਭਾਇਮਾਨ ਹੈ, ਜੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇਸ ਸ਼ਬਦ ਦੇ ਅੰਦਰ ਉਪਦੇਸ਼ ਬਖਸ਼ਿਆ ਹੈ। ਵਾਹਿਗੁਰੂ ਦੀ ਬੰਦਗੀ ਦਾ, ਉਸ ਵਾਹਿਗੁਰੂ ਦੀ ਆਰਾਧਨਾ ਦਾ ਉਹ ਸ਼ਬਦ ਵਿਚਾਰ ਦੇ ਨਾਲ ਆਪਾਂ ਜੁੜਨਾ ਹੈ। ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂ ਸਰਵਣ ਕੀਤੀਆਂ ਸਨ, ਵਿਚਾਰਾਂ ਨਾਲ ਜੁੜੇ ਸਾਂ ਕਿ ਸਵਾਸ ਬੜੇ ਅਮੋਲਕ ਹੈ, ਜੀਵਨ ਬੜਾ ਅਮੋਲਕ ਹੈ, ਇਹਨਾਂ ਨੂੰ ਸੰਭਾਲਣਾ ਚਾਹੀਦਾ, ਵਿਅਰਥ ਬਤੀਤ ਨਹੀਂ ਕਰਨਾ ਚਾਹੀਦਾ। ਜਿਸ ਵੇਲੇ ਅਸੀਂ ਸਵਾਸਾਂ ਨੂੰ ਵਿਅਰਥ ਵਿੱਚ ਬਤੀਤ ਕਰਦੇ ਹਾਂ, ਗੁਰਮੁਖ ਪਿਆਰਿਓ, ਇਹ ਸਵਾਸ ਹੱਥੋਂ ਨਿਕਲ ਜਾਣ ਦੇ ਸਮਾਂ ਬਰਬਾਦ ਹੁੰਦਾ। ਸਵਾਸ ਬੜੇ ਕੀਮਤੀ ਹੈ, ਮਨੁੱਖਾ ਜਨਮ ਬੜਾ ਕੀਮਤੀ ਹੈ, ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਣ ਫਲ ਪਾ ਕੇ ਭੋਏ ਗਿਰੇ, ਬਹੁਰ ਨਾ ਲਾਗੈ ਡਾਰ। ਜਿਸ ਤਰ੍ਹਾਂ ਦਰਖਤ ਨਾਲੋਂ ਟੁੱਟ ਕੇ ਡਿੱਗਿਆ ਹੋਇਆ ਫਲ ਮੁੜ ਦਰਖਤ ਨਾਲ ਜੁੜ ਨਹੀਂ ਸਕਦਾ, ਭਾਵੇਂ ਕਿ ਸਾਇੰਸ ਨੇ ਬਹੁਤ ਖੋਜ ਕੀਤੀ ਹੈ, ਬਹੁਤ ਵਧੀਆ ਖੋਜਾਂ ਮਨੁੱਖਤਾ ਦੀ ਭਲਾਈ ਵਾਸਤੇ ਵੀ ਖੋਜੀਆਂ ਨੇ, ਅਤੇ ਇਹ ਵੀ ਇੱਕ ਨਾਲ ਹੀ ਜੋ ਸੱਚਾਈ ਹੈ ਕਿ ਸਾਇੰਸ ਨੇ ਮਨੁੱਖ ਦੇ ਵਿਨਾਸ਼ ਵਾਸਤੇ ਵੀ ਬਹੁਤ ਖੋਜ ਕੀਤੀ ਹੈ। ਬੜਾ ਸਨਮਾਨ ਕੀਤਾ ਜਾਂਦਾ ਗੁਰਮੁਖ ਪਿਆਰੇ ਉਹਨਾਂ ਦਾ, ਕਹਿੰਦੇ ਇਹਨਾਂ ਦਾ ਸਨਮਾਨ ਕਰੋ ਜਿਨ੍ਹਾਂ ਨੇ ਮਨੁੱਖਤਾ ਦੀ ਭਲਾਈ ਲਈ ਖੋਜਿਆ, ਸਨਮਾਨ ਕਰਨਾ ਬਣਦਾ, ਕਰਨਾ ਚਾਹੀਦਾ। ਪਰ ਜਿਸ ਵੇਲੇ ਗੁਰਮੁਖ ਪਿਆਰਿਓ ਉਹਨਾਂ ਖੋਜਾਂ ਦਾ ਸਨਮਾਨ ਕਿ ਇਹਨਾਂ ਦਾ ਸਨਮਾਨ ਕਰੋ, ਇਹਨਾਂ ਨੇ ਬੜੀ ਵੱਡੀ ਖੋਜ ਕੀਤੀ, ਕੀ ਖੋਜਿਆ, ਕਹਿੰਦੇ ਐਟਮ ਬੰਬ ਖੋਜਿਆ, ਸਨਮਾਨ ਕਰੋ, ਹੋਵੇਗਾ ਕਿ ਜਿਸ ਦਿਨ ਉਹ ਚੱਲੇਗਾ ਮਨੁੱਖਤਾ ਦਾ ਨਾਸ ਹੋਵੇਗਾ, ਮਨੁੱਖਤਾ ਦਾ ਵਿਨਾਸ਼ ਹੋਵੇਗਾ। ਵਿਨਾਸ਼ ਵਾਲੀਆਂ ਚੀਜ਼ਾਂ ਦਾ ਸਨਮਾਨ ਨਹੀਂ ਹੋਣਾ ਚਾਹੀਦਾ, ਵਿਕਾਸ ਵਾਲੀਆਂ ਚੀਜ਼ਾਂ ਦਾ ਸਨਮਾਨ ਹੋਣਾ ਚਾਹੀਦਾ। ਸਾਇੰਸ ਨੇ ਬੜੀ ਖੋਜ ਕੀਤੀ ਹੈ ਮਨੁੱਖਤਾ ਦੇ ਭਲੇ ਲਈ, ਵਿਨਾਸ਼ ਲਈ ਵੀ, ਪਰ ਸਾਇੰਸ ਅਜੇ ਤੱਕ ਇੱਥੇ ਨਹੀਂ ਪਹੁੰਚੀ ਕਿ ਦਰਖਤ ਨਾਲੋਂ ਟੁੱਟਿਆ ਹੋਇਆ ਫਲ ਮੁੜ ਦਰਖਤ ਦੇ ਨਾਲ ਪਹਿਲਾਂ ਵਾਲੀ ਅਵਸਥਾ ਦੇ ਵਿੱਚ ਜੋੜ ਦੇਵੇ। ਸਾਇੰਸ ਅਜੇ ਇੱਥੋਂ ਤੱਕ ਨਹੀਂ ਪਹੁੰਚੀ। ਕੁਦਰਤ ਦੇ ਬੜੇ ਭੇਦ ਹੈ, ਜਿੰਨਾ ਚਿਰ ਜਿੱਦਾਂ ਤੱਕ ਕਾਦਰ ਦੀ ਪਹੁੰਚ ਹੈ, ਪਰਮਾਤਮਾ ਦੀ ਪਹੁੰਚ ਹੈ, ਉਸ ਅੱਲਾ ਰਾਮ ਖੁਦਾ ਦੀ ਵਾਹਿਗੁਰੂ ਦੀ ਪਹੁੰਚ ਹੈ, ਮਨੁੱਖ ਦੀ ਪਹੁੰਚ ਨਹੀਂ, ਵਿਗਿਆਨੀਆਂ ਦੀ ਪਹੁੰਚ ਨਹੀਂ ਹੈ। ਕਿਉਂਕਿ ਕੁਦਰਤ ਦੇ ਬੜੇ ਭੇਦ ਹੈ, ਨਾ ਤਾਂ ਕਰਤੇ ਪਰਮੇਸ਼ਰ ਦਾ ਅੰਤ ਹੈ, ਨਾ ਉਹਦੀ ਕੁਦਰਤ ਦਾ ਅੰਤ ਹੈ। ਜਦੋਂ ਕੁਦਰਤ ਦਾ ਹੀ ਕਰਤੇ ਦੀ ਕੁਦਰਤ ਦਾ ਅੰਤ ਨਹੀਂ, ਤਾਂ ਫਿਰ ਉਸ ਕਰਤੇ ਪਰਮੇਸ਼ਰ ਦਾ ਅੰਤ ਕਿਵੇਂ ਹੋ ਸਕਦਾ? ਤਾਂ ਹੀ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਉਚਾਰ ਦਿੱਤਾ ਕਿ ਇਹੋ ਅੰਤ ਨਾ ਜਾਣੈ ਕੋਈ। ਉਹ ਵਾਹਿਗੁਰੂ ਪਰਮੇਸ਼ਰ ਦਾ ਇਹੀ ਅੰਤ ਹੈ ਕਿ ਉਸ ਨੂੰ ਕੋਈ ਜਾਣ ਨਹੀਂ ਸਕਦਾ। ਅਤੇ ਖਿਆਲ ਕਰਿਓ, ਜਿੱਦਣ ਉਸ ਵਾਹਿਗੁਰੂ ਦੇ ਅੰਤ ਨੂੰ ਮਨੁੱਖ ਨੇ ਜਾਣ ਲਿਆ, ਜਿਸ ਦਿਨ ਉਸ ਖੁਦਾ ਦੇ ਅੰਤ ਨੂੰ ਮਨੁੱਖ ਨੇ ਜਾਣ ਲਿਆ, ਉਸ ਦਿਨ ਖੁਦਾ ਦੀ ਖੁਦਾਈ ਖਤਮ ਹੋ ਜਾਵੇਗੀ, ਉਸ ਦਿਨ ਉਸ ਵਾਹਿਗੁਰੂ ਦੀ ਬੇਅੰਤਤਾਈ ਖਤਮ ਹੋ ਜਾਵੇਗੀ। ਸਤਿਗੁਰਾਂ ਦੀ ਬਾਣੀ ਵਿੱਚ ਐਸਾ ਵਚਨ ਹੈ ਕਿ ਇਹੋ ਅੰਤ ਨਾ ਜਾਣੈ ਕੋਈ, ਉਸ ਵਾਹਿਗੁਰੂ ਦੇ ਅੰਤ ਨੂੰ ਖੋਜਿਆ ਨਹੀਂ ਜਾ ਸਕਦਾ। ਅਤੇ ਖਿਆਲ ਕਰਿਓ, ਗੁਰਬਾਣੀ ਵਿੱਚ ਸਤਿਗੁਰਾਂ ਉਚਾਰਨ ਕਰ ਦਿੱਤਾ, ਨੇਤ ਨੇਤ ਕਥੰਤ ਵੇਦਾ ਕੇ, ਅਤੇ ਵੇਦਾਂ ਦੇ ਅੰਦਰ ਵੀ ਔਰ ਗਿਆਨ ਦੀਆਂ ਵਿਚਾਰਾਂ ਵਿੱਚ ਐਸਾ ਕਹਿ ਦਿੱਤਾ ਕਿ ਨੇਤ ਨੇਤ ਭਾਵ ਨਾ ਇਤੀ ਨਾ ਇਤੀ, ਉਹਦੀ ਕੋਈ ਸਮਾਪਤੀ ਨਹੀਂ ਹੈ, ਉਸ ਵਾਹਿਗੁਰੂ ਦਾ ਕੋਈ ਅੰਤ ਨਹੀਂ ਹੈ। ਅਤੇ ਖਿਆਲ ਕਰਿਓ, ਵਾਹਿਗੁਰੂ ਦਾ ਅੰਤ ਤਾਂ ਬਹੁਤ ਦੂਰ ਦੀ ਬਾਤ ਹੈ, ਉਸ ਵਾਹਿਗੁਰੂ ਦੀ ਕੁਦਰਤ ਦਾ ਅੰਤ ਨਹੀਂ। ਅਸੀਂ ਗੁਰਬਾਣੀ ਵਿੱਚ ਪੜ੍ਹਦੇ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਉਹ ਵਾਹਿਗੁਰੂ ਪਰਮੇਸ਼ਰ ਦਾ ਅੰਤ ਨਹੀਂ ਲਖਿਆ ਜਾਂਦਾ, ਉਸਦਾ ਅੰਤ ਜਾਣਿਆ ਨਹੀਂ ਜਾਂਦਾ। ਉਸ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਕਾਦਰ ਦੀ ਵਡਿਆਈ ਨੂੰ, ਉਹਦੇ ਅੰਤ ਨੂੰ ਅਸੀਂ ਜਾਣ ਨਹੀਂ ਸਕਦੇ। ਗੁਰਬਾਣੀ ਦਾ ਬਚਨ ਹੈ, ਸੱਚੇ ਪਾਤਸ਼ਾਹ ਬਚਨ ਕਰਦੇ, ਹਰ ਕੀ ਗਤ ਨੇ ਕੂ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰ ਬਹੁ ਲੋਕ ਸਿਆਨੇ। ਸੋ ਗੁਰਮੁਖ ਪਿਆਰਿਓ, ਜਿਵੇਂ ਦਰਖਤ ਨਾਲ ਲੱਗਿਆ ਹੋਇਆ ਫਲ ਜਦੋਂ ਦਰਖਤ ਤੋਂ ਟੁੱਟ ਜਾਂਦਾ, ਮੁੜ ਉਸੇ ਅਵਸਥਾ ਵਿੱਚ ਦਰਖਤ ਨਾਲ ਜੁੜਦਾ ਨਹੀਂ। ਸਾਇੰਸ ਵੀ ਅੱਜ ਤੱਕ ਇੱਥੋਂ ਤੱਕ ਨਹੀਂ ਪਹੁੰਚੀ, ਵਿਗਿਆਨੀਆਂ ਦੀਆਂ ਖੋਜਾਂ ਵੀ ਇੱਥੇ ਤੱਕ ਨਹੀਂ ਪਹੁੰਚੀਆਂ ਕਿ ਉਹ ਮੁੜ ਦਰਖਤ ਦੇ ਨਾਲ ਉਸ ਟੁੱਟੇ ਹੋਏ ਫਲ ਨੂੰ ਜੋੜ ਦੇਣ। ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਪਿਆਰੇ ਭਗਤ ਬਾਬਾ ਕਬੀਰ ਸਾਹਿਬ ਜੀ ਬਚਨ ਕਰਦੇ, ਭਲਿਆ ਇਹ ਮਨੁੱਖਾ ਜਨਮ ਦੁਰਲੱਭਾ ਹੈ, ਅਤੇ ਦਰਖਤ ਨਾਲੋਂ ਟੁੱਟਿਆ ਫਲ ਮੁੜ ਕੇ ਨਹੀਂ ਜੁੜਦਾ। ਇਸੇ ਤਰ੍ਹਾਂ ਇੱਕ ਵਾਰ ਹੱਥੋਂ ਨਿਕਲਿਆ ਇਹ ਸਮਾਂ ਦੁਬਾਰਾ ਤੇਰੇ ਹੱਥ ਨਹੀਂ ਆਉਣਾ, ਇਸ ਕਰਕੇ ਵਾਹਿਗੁਰੂ ਦੀ ਬੰਦਗੀ ਕਰ, ਵਾਹਿਗੁਰੂ ਦੀ ਸਿਫਤ ਸਲਾਹ ਨਾਲ ਜੁੜ, ਆਪਣੇ ਜੀਵਨ ਨੂੰ ਸਫਲਿਆ ਕਰ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਜੋ ਸਤਿਗੁਰਾਂ ਨੇ ਸਿਧਾਂਤ ਬਖਸ਼ਿਆ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਸਵਾਸ ਬੜੇ ਕੀਮਤੀ ਹੈ, ਮਨੁੱਖਾ ਜਨਮ ਬੜਾ ਕੀਮਤੀ ਹੈ, ਪਰ ਵਿਅਰਥ ਦੇ ਵਿੱਚ ਕੱਢ ਰਹੇ ਇਹਨਾਂ ਸਵਾਸਾਂ ਨੂੰ। ਕਈ ਵਿਦਵਾਨਾਂ ਨੇ ਗਿਣਤੀ ਦਾ ਵੀ ਜ਼ਿਕਰ ਕੀਤਾ, ਉਹ ਕਹਿੰਦੇ 24,000 ਨਿੱਤ ਦਾ ਘਾਟਾ ਆਮਦਨ ਮੂਲ ਨਾ ਥੀਵੈ, ਜਿਸ ਵਣਜਾਰੇ ਇਤਨਾ ਘਾਟਾ ਸੋ ਬੰਦਾ ਕੈਸੇ ਜੀਵੈ। ਧਰਮ ਗ੍ਰੰਥਾਂ ਵਿੱਚ ਐਸਾ ਵੀ ਕਥਨ ਹੈ, ਭਾਵੇਂ ਕਿ ਕਈ ਵਿਦਵਾਨਾਂ ਨੇ ਇਸ ਗਿਣਤੀ ਦਾ ਖੰਡਨ ਵੀ ਕੀਤਾ, ਪਰ ਖਿਆਲ ਕਰਨਾ ਗੁਰਮੁਖ ਪਿਆਰਿਓ, ਇੰਨੇ ਕੁ ਸਵਾਸ, 24,000 ਸਵਾਸ ਜੇ ਰੋਜ਼ ਦਾ ਬੰਦੇ ਦਾ ਬਤੀਤ ਹੋ ਰਿਹਾ, 24 ਨਹੀਂ 20,000 ਲਾ ਲਓ, 20 ਨਹੀਂ 10,000 ਲਾ ਲਓ, ਜਿੰਨੇ ਵੀ ਸਵਾਸ ਜਾ ਰਹੇ ਆ ਇੱਕ ਦਾ ਵੀ ਕੋਈ ਮੁੱਲ ਨਹੀਂ ਹੈ। ਇੱਕ ਵੀ ਸਵਾਸ ਜਿਹੜਾ ਦੁਨੀਆ ਦੇ ਕਿਸੇ ਹੱਟ ਬਾਜ਼ਾਰ ਤੋਂ ਨਹੀਂ ਮਿਲ ਸਕਦਾ, ਤਾਂ ਫਿਰ ਉਹਨਾਂ ਨੂੰ ਵਿਅਰਥ ਕਿਉਂ ਗਵਾਇਆ ਜਾਵੇ? ਤਾਂ ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ, ਪਰ ਸਮਾਂ ਲੰਘਦਾ ਜਾ ਰਿਹਾ, ਇੱਕ ਦਿਨ ਮੌਤ ਨੇ ਆਉਣਾ, ਇਸ ਸੰਸਾਰ ਤੋਂ ਲੈ ਚੱਲਣਾ, ਕਿਉਂਕਿ ਕਾਲ ਅਹੇਰੀ ਫਿਰੈ ਬਦਕ ਜਿਉਂ। ਜਿਵੇਂ ਸ਼ਿਕਾਰੀ ਸ਼ਿਕਾਰ ਦੇ ਪਿੱਛੇ ਲੱਗਿਆ ਆਪਣੇ ਸਮੇਂ ਨੂੰ ਉਡੀਕਦਾ ਕਿ ਕਦੋਂ ਮੇਰੀ ਮਾਰ ਹੇਠ ਆਵੇ, ਅਤੇ ਮੈਂ ਸ਼ਿਕਾਰੀ ਸੋਚਦਾ ਕਿ ਸ਼ਿਕਾਰ ਦੇ ਉੱਤੇ ਵਾਰ ਕਰਾਂ ਅਤੇ ਇਸ ਦਾ ਜਿਹੜਾ ਜੀਵਨ ਹੈ ਉਹ ਸਮਾਪਤ ਕਰਦਿਆਂ, ਆਪਣੇ ਸਵਾਰਥ ਵਾਸਤੇ ਇਸ ਦੇ ਸਰੀਰ ਨੂੰ ਵਰਤ ਲਵਾਂ। ਜਿਵੇਂ ਸ਼ਿਕਾਰੀ ਸ਼ਿਕਾਰ ਦੀ ਭਾਲ ਦੇ ਵਿੱਚ ਗੁਰਮੁਖ ਪਿਆਰਿਓ ਆਪਣੀ ਮਾਰ ਹੇਠ ਵੀ ਸ਼ਿਕਾਰ ਨੂੰ ਲਿਆਉਂਦਾ ਅਤੇ ਫਿਰ ਸ਼ਿਕਾਰ ਨੂੰ ਖਤਮ ਕਰ ਦਿੰਦਾ, ਇਸੇ ਤਰ੍ਹਾਂ ਕਾਲ ਸ਼ਿਕਾਰੀ ਦੀ ਤਰ੍ਹਾਂ ਬਦਕ ਦੀ ਨਿਆਈ ਮਨੁੱਖ ਦੇ ਲੱਗਿਆ ਹੋਇਆ ਪਿੱਛੇ। ਅਤੇ ਜਿਸ ਦਿਨ ਵੀ ਗੁਰਮੁਖ ਪਿਆਰਿਓ ਦਾ ਸਮਾਂ ਬਣ ਗਿਆ, ਉਹਨੇ ਆਪਣਾ ਜਿਹੜਾ ਵਾਰ ਚਲਾ ਦੇਣਾ, ਅਤੇ ਮਨੁੱਖ ਦੀ ਲੀਲਾ ਖਤਮ ਹੋ ਜਾਣੀ। ਮੌਤ ਇੱਕ ਅਟਲ ਸੱਚਾਈ ਹੈ, ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਮਰਨਾ ਹੈ ਸਭ ਨੇ, ਚਾਹੇ ਕੋਈ ਗਰੀਬ ਹੈ, ਅਮੀਰ ਹੈ, ਪੁੰਨੀ ਹੈ, ਪਾਪੀ ਹੈ, ਚਾਹੇ ਕਿਸੇ ਰੰਗ ਨਸਲ ਭੇਦ ਦਾ, ਜੋ ਵੀ ਸੰਸਾਰ 'ਤੇ ਆਇਆ ਗੁਰਬਾਣੀ ਦਾ ਬਚਨ ਹੈ, ਸਭਨਾ ਮਰਨਾ ਆਇਆ ਵੇਸੋੜਾ ਸਭਨਾ, ਸਾਰਿਆਂ ਨੇ ਮਰਨਾ। ਰਾਣਾ ਰਾਉ ਨਾ ਕੂਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਜਦੋਂ ਜਿਸ ਦਾ ਸਮਾਂ ਬਣਿਆ ਉਸਨੇ ਜਹਾਨੋਂ ਕੂਚ ਕਰ ਲੈਣਾ, ਅਤੇ ਮਾਫ਼ ਕਰਿਓ, ਜਿਸ ਦਿਨ ਜਿਸ ਦਾ ਸਮਾਂ ਬਣਿਆ ਉਸ ਦਿਨ ਕੋਈ ਰੋਕ ਨਹੀਂ ਸਕਦਾ। ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਮਨੁੱਖ ਨੂੰ ਧਰਮ ਦੇ ਰਾਹ ਚੱਲਣਾ ਚਾਹੀਦਾ, ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਧਰਮ ਦੇ ਰਾਹ 'ਤੇ ਚੱਲਣ ਦੀ। ਸੱਚਾਈ ਦੇ ਰਾਹ 'ਤੇ ਚੱਲਦਿਆਂ ਕਿਸੇ ਗੱਲ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਕਿਸੇ ਗੱਲ ਦਾ ਡਰ ਨਹੀਂ ਮਨ ਵਿੱਚ ਰੱਖਣਾ ਚਾਹੀਦਾ। ਉਸ ਨਿਰਭਉ ਵਾਹਿਗੁਰੂ ਦਾ ਜਾਪ ਜਪ ਕੇ ਸਾਨੂੰ ਨਿਰਭੈ ਹੋਣਾ ਚਾਹੀਦਾ, ਕਿਉਂਕਿ ਗੁਰਬਾਣੀ ਦਾ ਬਚਨ ਹੈ, ਨਿਰਭਉ ਜਪੈ ਸਗਲ ਭਉ ਮਿਟੈ। ਜਦੋਂ ਅਸੀਂ ਉਹ ਨਿਰਭਉ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਦਾ ਜਾਪ ਕਰਦੇ ਹਾਂ, ਸਿਮਰਨ ਕਰਦੇ ਹਾਂ, ਅਤੇ ਮਨੁੱਖ ਦੇ ਅੰਦਰ ਉਹਦੇ ਗੁਣ ਜਿਹੜੇ ਆ ਉਹ ਨਿਵਾਸ ਕਰਦੇ, ਜੇ ਪਰਮਾਤਮਾ ਨਿਰਭਉ ਹੈ ਤਾਂ ਮਨੁੱਖ ਵੀ ਨਿਰਭਉ ਹੋ ਜਾਂਦਾ, ਨਿਡਰ ਹੋ ਜਾਂਦਾ। ਪਰ ਸੱਚਾਈ ਦੇ ਰਾਹ 'ਤੇ ਚੱਲਣ ਵਾਲਾ, ਗੁਰੂ ਦੇ ਰਾਹ 'ਤੇ ਚੱਲਣ ਵਾਲਾ, ਅਤੇ ਸੱਚ ਦੇ ਰਾਹ 'ਤੇ ਚੱਲਦਿਆਂ ਕਦੇ ਕਿਸੇ ਗੱਲ ਦੀ ਐਰੇ ਗੈਰੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਭਾਵੇਂ ਗੁਰਮੁਖ ਪਿਆਰਿਓ ਸਮੇਂ ਦੀਆਂ ਹਕੂਮਤਾਂ ਹੋਣ, ਸਰਕਾਰਾਂ ਹੋਣ, ਅਤੇ ਭਾਵੇਂ ਕੋਈ ਕਿੱਡਾ ਬਲਸ਼ਾਲੀ ਦੁਸ਼ਮਣ ਹੋਵੇ, ਸੱਚ ਦੇ ਰਾਹ 'ਤੇ ਚੱਲਦਿਆਂ ਕਦੇ ਪਰਵਾਹ ਨਾ ਕਰੀਏ। ਕਾਰਨ ਕਿ ਜਿੰਨੇ ਸਵਾਸ ਵਾਹਿਗੁਰੂ ਪਰਮੇਸ਼ਰ ਨੇ ਪਰਮਾਤਮਾ ਨੇ ਲਿਖੇ ਆ, ਦੁਨੀਆ ਦੀ ਕੋਈ ਤਾਕਤ ਉਹਨੂੰ ਖੋਹ ਨਹੀਂ ਸਕਦੀ। ਜਿੰਨੇ ਸਵਾਸ ਉਹ ਵਾਹਿਗੁਰੂ ਨੇ ਜੀਵ ਦੇ ਲਿਖ ਦਿੱਤੇ ਆ, ਉਹਨੂੰ ਕੋਈ ਵੀ ਖੋਹ ਨਹੀਂ ਸਕਦਾ, ਦੁਨੀਆ ਦੀ ਕੋਈ ਤਾਕਤ ਉਸ ਵਿੱਚ ਵਿਘਣ ਨਹੀਂ ਪਾ ਸਕਦੀ। ਕਿੱਡਾ ਬਲਸ਼ਾਲੀ ਦੁਸ਼ਮਣ ਹੋਏ, ਹਕੂਮਤਾਂ ਸਰਕਾਰਾਂ ਭਾਵੇਂ ਜ਼ਬਰ ਜ਼ੁਲਮ ਕਰਦੀਆਂ, ਸਮੇਂ ਦੀਆਂ ਸਰਕਾਰਾਂ 'ਚ ਮੁਗਲਾਂ ਦਾ ਰਾਜ ਰਿਹਾ, ਅੰਗਰੇਜ਼ਾਂ ਦਾ ਰਾਜ, ਮੌਜੂਦਾ ਸਮੇਂ ਦੇ ਅੰਦਰ ਵੀ ਜੋ ਵੀ ਮਨੁੱਖ ਤਖਤਾਂ 'ਤੇ ਬਹਿ ਜਾਂਦੇ ਆ, ਜੋ ਵੀ ਪਾਰਟੀਆਂ ਆਪਣੇ ਤਖਤ ਨੂੰ ਕਾਇਮ ਰੱਖਣ ਵਾਸਤੇ, ਮਜ਼ਲੂਮਾਂ 'ਤੇ ਜ਼ੁਲਮ ਹੁੰਦਾ, ਗਰੀਬਾਂ 'ਤੇ ਜ਼ੁਲਮ ਹੁੰਦਾ, ਆਪਣੇ ਤਖਤ ਨੂੰ, ਆਪਣੇ ਰਾਜ ਭਾਗ ਨੂੰ ਸਲਾਮਤ ਰੱਖਣ ਵਾਸਤੇ ਧਰਮ ਨੂੰ ਪਿੱਠ ਦਿੱਤੀ ਜਾਂਦੀ, ਧਰਮੀਆਂ ਨੂੰ ਪਿੱਠ ਦਿੱਤੀ ਜਾਂਦੀ ਹੈ, ਉਹਨਾਂ ਵੱਲੋਂ ਜ਼ੁਲਮ ਕੀਤਾ ਜਾਂਦਾ, ਇਹ ਵੱਖਰੀ ਬਾਤ ਹੈ। ਪਰ ਗੁਰਮੁਖ ਪਿਆਰਿਓ, ਜਿੰਨਾ ਚਿਰ ਵਾਹਿਗੁਰੂ ਨੇ ਸਵਾਸ ਬਖਸ਼ੇ ਆ, ਜਿੰਨੀ ਉਮਰ ਲਿਖੀ ਹੈ ਗੁਰਮੁਖ ਪਿਆਰੂ, ਉਹਨੂੰ ਦੁਨੀਆ ਦੀ ਕੋਈ ਤਾਕਤ ਘਟਾ ਨਹੀਂ ਸਕਦੀ। ਵਾਹਿਗੁਰੂ ਦੇ ਹੁਕਮ ਦੇ ਵਿੱਚ ਮਨੁੱਖ ਸੰਸਾਰ 'ਤੇ ਆਉਂਦਾ, ਅਤੇ ਵਾਹਿਗੁਰੂ ਦੇ ਹੁਕਮ ਤੋਂ, ਹੁਕਮ ਦੇ ਨਾਲ ਹੀ ਸੰਸਾਰ ਤੋਂ ਚੱਲਿਆ ਜਾਂਦਾ। ਗੁਰਬਾਣੀ ਦਾ ਬਚਨ ਹੈ, ਸੱਚੇ ਪਾਤਸ਼ਾਹ ਬਚਨ ਕਰਦੇ, ਮਰਨ ਲਿਖਾਏ ਮੰਡਲ ਮਹਿ ਆਏ। ਹਰ ਜੀਵ ਦੀ ਮੌਤ ਲਿਖੀ ਹੈ, ਭਾਵੇਂ ਕਿਸੇ ਦੀ ਉਮਰ ਹਜ਼ਾਰਾਂ ਸਾਲ ਕਿਉਂ ਨਾ ਹੋਵੇ, ਪਰ ਮੌਤ ਲਿਖੀ ਹੈ। ਜਦੋਂ ਲਿਖੀ ਹੈ ਉਸ ਵੇਲੇ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ। ਜਿੰਨਾ ਚਿਰ ਵਾਹਿਗੁਰੂ ਨੇ ਸਵਾਸ ਬਖਸ਼ੇ ਆ, ਫਿਰ ਡਰ ਕਾਹਦਾ, ਦੁਨੀਆ ਦੀ ਕੋਈ ਤਾਕਤ ਉਹਨਾਂ ਸਵਾਸਾਂ ਨੂੰ ਖੋਹ ਨਹੀਂ ਸਕਦੀ, ਅਤੇ ਫਿਰ ਡਰ ਕਾਹਦਾ। ਸੱਚਾਈ ਦੇ ਰਾਹ 'ਤੇ, ਧਰਮ ਦੇ ਰਾਹ 'ਤੇ ਚੱਲ ਕੇ ਸਾਨੂੰ ਜੀਵਨ ਸਫਲ ਕਰਨਾ ਚਾਹੀਦਾ। ਮੌਤ ਤਾਂ ਇੱਕ ਦਿਨ ਆਉਣੀ ਹੈ, ਮੌਤ ਨੇ ਤਾਂ ਰਾਜਿਆਂ ਮਹਾਰਾਜਿਆਂ ਨੂੰ ਵੀ ਨਹੀਂ ਬਖਸ਼ਿਆ, ਮੌਤ ਨੇ ਤਾਂ ਤਾਕਤਵਰਾਂ ਨੂੰ ਵੀ ਨਹੀਂ ਬਖਸ਼ਿਆ। ਅਤੇ ਨਾਲ ਹੀ ਮੈਂ ਬੇਨਤੀ ਕਰਾਂ, ਗੁਰਮੁਖ ਪਿਆਰਿਓ, ਜੇਕਰ ਦੁਨੀਆ ਦੀ ਕੋਈ ਵੀ ਤਾਕਤ ਤੁਹਾਡੀ ਮਿੱਤਰਤਾ 'ਚ ਆ ਜਾਵੇ, ਜਦੋਂ ਵਾਹਿਗੁਰੂ ਦੇ ਵੱਲੋਂ ਸਵਾਸ ਖਤਮ ਹੋ ਗਏ ਹਨ, ਅਤੇ ਭਾਵੇਂ ਕੋਈ ਰਾਜਾ ਮਹਾਰਾਜਾ ਸਰਕਾਰ ਤੁਹਾਡੇ ਨਾਲ ਹੋਵੇ, ਭਾਵੇਂ ਕੋਈ ਚੀਫ ਮਿਨਿਸਟਰ ਦੇ ਨਾਲ, ਅਤੇ ਭਾਵੇਂ ਪ੍ਰਾਈਮ ਮਿਨਿਸਟਰ ਦੇ ਨਾਲ, ਉਸ ਮਨੁੱਖ ਦਾ ਬ੍ਰੇਕਫਾਸਟ, ਲੰਚ ਅਤੇ ਡਿਨਰ ਇਕੱਠਾ ਕਿਉਂ ਨਾ ਹੋਵੇ, ਪਰ ਜਿੱਦਣ ਸਮਾਂ ਆ ਗਿਆ, ਪ੍ਰਧਾਨ ਮੰਤਰੀ ਨੇ ਵੀ ਬਾਹੋਂ ਫੜ ਕੇ ਨਹੀਂ ਰੱਖ ਲੈਣਾ ਵੀ ਜਮੋ ਇਹਨੂੰ ਛੱਡ ਜਾਓ, ਇਹ ਤਾਂ ਮੇਰਾ ਦੋਸਤ ਹੈ, ਮੇਰਾ ਫਰੈਂਡ ਹੈ। ਜਦੋਂ ਵਾਹਿਗੁਰੂ ਵੱਲੋਂ ਟੁੱਟ ਗਈ ਜਿਨਕੀ ਚੀਰੀ ਦਰਗਹਿ ਪਾਟੀ ਤਿੰਨਾਂ ਮਰਨਾ ਭਾਈ, ਜਦੋਂ ਵਾਹਿਗੁਰੂ ਵੱਲੋਂ ਸਮਾਂ ਆਪ ਬਣਿਆ, ਗੁਰਮੁਖ ਪਿਆਰਿਓ, ਦੁਨੀਆ ਦੀ ਕੋਈ ਤਾਕਤ, ਕੋਈ ਇਲਾਜ, ਦੁਨੀਆ ਦੇ ਵੈਦ, ਜਰਾ, ਡਾਕਟਰੀ, ਹਕੀਮੀ ਮਨੁੱਖ ਨੂੰ ਬਚਾ ਨਹੀਂ ਸਕਦੀ, ਦੁਨੀਆ ਦੀ ਕੋਈ ਤਾਕਤ ਮਨੁੱਖ ਨੂੰ ਬਚਾ ਨਹੀਂ ਸਕਦੀ। ਗੁਰਮੁਖ ਪਿਆਰਿਓ, ਜਿਸ ਦਿਨ ਸਮਾਂ ਆਪ ਬਣਿਆ, ਦੁਨੀਆ ਦੀ ਸਭ ਤੋਂ ਵੱਡੀ ਤਾਕਤ ਜਿਹੜੀ ਹੈ ਗੁਰਮੁਖ ਪਿਆਰਿਓ, ਪੰਜਾਬ ਦੁਨਿਆਵੀ ਤੌਰ 'ਤੇ, ਫੌਜੀ ਤੌਰ 'ਤੇ ਅਮੈਰੀਕਾ ਨੂੰ ਮੰਨਿਆ ਜਾਂਦਾ, ਪਰ ਤੁਹਾਡੇ ਸਾਹਮਣੇ ਅਮੈਰੀਕਾ ਦੇ ਅੰਦਰ ਕਿਹੜੀਆਂ ਦੁਰਘਟਨਾਵਾਂ ਵਾਪਰੀਆਂ, ਕੀ ਅਮੈਰੀਕਾ ਨੇ ਉਹਨਾਂ ਦੁਰਘਟਨਾਵਾਂ ਨੂੰ ਰੋਕ ਲਿਆ? ਜਦੋਂ ਸਮਾਂ ਬਣਿਆ ਵਰਲਡ ਟਰੇਡ ਸੈਂਟਰ ਦੇ ਉੱਪਰ ਹਮਲਾ ਹੋਇਆ, ਗੁਰਮੁਖ ਪਿਆਰਿਓ ਹਜ਼ਾਰਾਂ ਬੇਕੀਮਤੀ ਜਾਨਾਂ ਚਲੀਆਂ ਗਈਆਂ, ਪਰ ਮੈਂ ਸਮਝਦਾ ਵਾਹਿਗੁਰੂ ਦਾ ਹੁਕਮ, ਉਸ ਵਾਹਿਗੁਰੂ ਦੇ ਹੁਕਮ ਨੂੰ ਦੁਨੀਆ ਦੀ ਵੱਡੀ ਤਾਕਤ ਰੋਕ ਨਹੀਂ ਸਕੀ। ਪਿਛਲੇ ਦਿਨੀ ਦੁਰਘਟਨਾ ਵਾਪਰੀ ਅਮੈਰੀਕਾ ਦੇ ਅੰਦਰ, ਗੁਰਦੁਆਰਾ ਸਾਹਿਬ ਦੇ ਅੰਦਰ ਐਸੀ ਦੁਖਦਾਈ ਘਟਨਾ ਵਾਪਰੀ ਕਿ ਸ਼ਰਧਾਲੂ ਸਿੱਖ ਗੁਰੂ ਘਰ ਵਿੱਚ ਸ਼ਰਧਾ ਦੇ ਨਾਲ ਕਥਾ ਕੀਰਤਨ ਸਰਵਣ ਕਰਨ ਵਾਸਤੇ, ਸੇਵਾ ਵਾਸਤੇ ਆਏ ਹੋਣ ਅਤੇ ਉਹਨਾਂ ਦੇ ਉੱਪਰ ਹਮਲਾ ਹੋ ਜਾਵੇ, ਗੁਰਮੁਖ ਪਿਆਰਿਓ, ਅਤੇ ਉਹਨਾਂ ਨੂੰ ਕੀਮਤੀ ਜਾਨਾਂ ਤੋਂ ਹੱਥ ਧੋਣੇ ਪਏ, ਮ੍ਰਿਤੂ ਨੂੰ ਪ੍ਰਾਪਤ ਹੋਏ, ਸ਼ਹਾਦਤਾਂ ਨੂੰ ਪ੍ਰਾਪਤ ਹੋਏ ਗੁਰੂ ਘਰ ਦੇ ਅੰਦਰ, ਪਰ ਉਹ ਦੁਨੀਆ ਦੀ ਤਾਕਤ ਰੋਕ ਨਹੀਂ ਸਕੀ ਇਸ ਘਟਨਾ ਨੂੰ। ਜਦੋਂ ਵਾਹਿਗੁਰੂ ਵੱਲੋਂ ਸਮਾਂ ਬਣ ਗਿਆ, ਦੁਨੀਆ ਦੀ ਕੋਈ ਤਾਕਤ ਬਚਾ ਨਹੀਂ ਸਕਦੀ। ਜਿੰਨਾ ਚਿਰ ਵਾਹਿਗੁਰੂ ਨੇ ਸਵਾਸ ਬਖਸ਼ੇ ਹੈ, ਦੁਨੀਆ ਦੀ ਕੋਈ ਤਾਕਤ ਖੋ ਨਹੀਂ ਸਕਦੀ। ਇਸ ਕਰਕੇ ਸਾਨੂੰ ਧਰਮ ਦੇ ਰਸਤੇ ਚੱਲਣਾ ਚਾਹੀਦਾ, ਗੁਰਬਾਣੀ ਦੇ ਗੁਰਮਤ ਦੇ ਰਸਤੇ 'ਤੇ ਚੱਲਣਾ ਚਾਹੀਦਾ। ਜਦੋਂ ਦੁਨੀਆ ਦੀ ਕੋਈ ਤਾਕਤ ਬਚਾ ਹੀ ਨਹੀਂ ਸਕਦੀ, ਤਾਂ ਫਿਰ ਦੁਨਿਆਵੀ ਤਾਕਤਾਂ ਨਾਲ ਮਿੱਤਰਤਾ ਕਾਹਦੀ? ਜਦੋਂ ਦੁਨੀਆ ਦੀ ਕੋਈ ਤਾਕਤ ਤੁਹਾਡੇ ਸਵਾਸ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਖੋ ਹੀ ਨਹੀਂ ਸਕਦੀ, ਤਾਂ ਫਿਰ ਉਹਨਾਂ ਨਾਲ ਮਿੱਤਰਤਾ ਕਰਕੇ ਕੀ ਲੈਣਾ ਚਾਹੀਦਾ? ਉਹਨਾਂ ਦੇ ਮਿੱਤਰਤਾ ਵਿੱਚ ਕਈ ਵਾਰ ਧਰਮ ਨੂੰ ਪਿੱਠ ਦੇ ਦਿੰਦੇ ਹਾਂ, ਸਿਧਾਂਤਾਂ ਨੂੰ ਪਿੱਠ ਦੇ ਦਿੰਦੇ ਹਾਂ। ਅਕਸਰ ਦੇਖਣ ਵਿੱਚ ਆਉਂਦਾ, ਗੁਰਮੁਖ ਪਿਆਰਿਓ, ਆਹ ਮਨੁੱਖ ਦੀ ਤਾਂ ਕੀ ਬਾਤ ਹੈ, ਬਹੁਤ ਸਾਰੇ ਧਰਮੀ ਮਨੁੱਖ ਧਰਮੀ ਅਹੁਦਿਆਂ ਦੇ ਉੱਤੇ ਬਿਰਾਜਮਾਨ, ਉਹ ਸਰਕਾਰੀ ਮਿੱਤਰਤਾ ਦੇ ਅੰਦਰ ਜਾਂ ਆਪਣੇ ਤਖਤਾਂ ਨੂੰ, ਆਪਣੇ ਅਹੁਦਿਆਂ ਨੂੰ ਬਚਾਉਣ ਵਾਸਤੇ ਉਹ ਧਰਮ ਨੂੰ ਤਿਲਾਂਜਲੀ ਦੇ ਜਾਂਦੇ ਆ, ਧਰਮ ਨੂੰ ਪਿੱਠ ਦੇ ਜਾਂਦੇ ਆ, ਪਰ ਵਾਹਿਗੁਰੂ ਦੇ ਅੱਗੇ ਤਾਂ ਗੁਰਮੁਖ ਪਿਆਰਿਓ ਲੇਖਾ ਦੇਣਾ ਪਏਗਾ ਨਾ। ਧਰਮ ਰਾਏ ਜਬ ਲੇਖਾ ਮੰਗੇ, ਕਿਹਾ ਮੁੱਖ ਲੈ ਕੇ ਜਾਹੇਗਾ। ਜਦੋਂ ਵਾਹਿਗੁਰੂ ਨੇ ਲੇਖਾ ਮੰਗਣਾ, ਕਿਉਂਕਿ ਉਹ ਤਾਂ ਘੜੀ ਘੜੀ ਕਾ ਲੇਖਾ ਮੰਗੇ, ਅਤੇ ਫਿਰ ਜਦੋਂ ਜਾ ਕੇ ਹਿਸਾਬ ਕਿਤਾਬ ਦੇਣਾ ਪੈਣਾ, ਫਿਰ ਦੁਨਿਆਵੀ ਤਾਕਤਾਂ ਅੱਗੇ ਝੁਕਦਿਆਂ ਧਰਮ ਦੀ ਦੁਰਵਰਤੋਂ ਕਿਉਂ ਕਰਨੀ ਹੈ? ਧਰਮ ਨੂੰ ਤਿਲਾਂਜਲੀ ਕਿਉਂ ਦੇਣੀ ਹੈ? ਸੱਚਾਈ ਤੋਂ ਮੂੰਹ ਕਿਉਂ ਮੋੜਨਾ? ਦੁਨਿਆਵੀ ਤਾਕਤਾਂ ਵੀ ਸਥਿਰ ਨਹੀਂ ਰਹਿ ਸਕਦੀਆਂ। ਅਸੀਂ ਅੰਮ੍ਰਿਤ ਵੇਲੇ ਦੀਆਂ ਬਾਣੀਆਂ 'ਚ ਜਦੋਂ ਸਵਈਆਂ ਦਾ ਜਾਪ ਕਰਦੇ ਹਾਂ ਅਤੇ ਸਤਿਗੁਰ ਬਚਨ ਕਰਦੇ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਅੰਤ ਨੂੰ ਨੰਗੇ ਪੈਰੀ ਸੰਸਾਰ ਤੋਂ ਇੰਨੀਆਂ ਤਾਕਤਾਂ ਦੇ ਮਾਲਕ ਮਾਤੇ ਮਤੰਗ ਮਸਤ ਹਾਥੀ ਜਿਨ੍ਹਾਂ ਦੇ ਦਰਵਾਜ਼ਿਆਂ 'ਤੇ ਝੂਮਦੇ ਸਨ, ਮਾਤੇ ਮਤੰਗ ਜਰੇ ਜਰ ਸੰਗ ਬੜੇ ਸੋਹਣੇ ਵਸਤਰਾਂ ਦੇ ਨਾਲ ਸਜਾਏ ਹੋਏ ਜਰੀਦਾਰ ਵਸਤਰਾਂ ਦੇ ਨਾਲ ਉਪਮਾ ਤੋਂ ਰਹਿਤ ਅਨੂਪ ਉਤੰਗ ਉੱਚੇ ਉੱਚੇ ਝੂਮਦੇ ਹੋਏ ਉਹ ਹਾਥੀ ਸੁਰੰਗ ਸ੍ਰੇਸ਼ਟ ਰੰਗਾਂ ਦੇ ਨਾਲ ਸਵਾਰੇ ਹੋਏ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ, ਜਿਨ੍ਹਾਂ ਦੇ ਦਰਵਾਜ਼ਿਆਂ 'ਤੇ ਕਰੋੜਾਂ ਲੱਖਾਂ ਨਹੀਂ ਕਰੋੜਾਂ ਘੋੜੇ ਐਸੇ ਖੜ੍ਹੇ ਹੈ ਜਿਹੜੇ ਹਿਰਨਾਂ ਦੀ ਤਰ੍ਹਾਂ ਕੁੱਦਦੇ ਹੈ, ਹਿਰਨਾਂ ਦੀ ਤਰ੍ਹਾਂ ਕੁੱਦਦੇ ਛਲਾਂਗਾਂ ਮਾਰਦੇ, ਕੁਰੰਗ ਸੇ ਕੂਦਤ ਔਰ ਇੰਨੇ ਤੇਜ਼ ਦੌੜਾ ਕੇ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਹਵਾ ਦੇ ਵੇਗ ਨੂੰ ਵੀ ਪਛਾਣ ਛੱਡ ਦੇਣ। ਹਵਾ ਕਿੰਨੀ ਤੇਜ਼ ਰਫਤਾਰ ਨਾਲ ਜਾਂਦੀ ਹੈ ਗੁਰਮੁਖ ਪਿਆਰਿਓ। ਪਿਛਲੇ ਸਮੇਂ ਹਾਂਗਕਾਂਗ ਦੀ ਧਰਤੀ 'ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਗੁਰਪੁਰਬ ਮਨਾ ਰਹੀਆਂ ਸੀ ਸੰਗਤਾਂ, ਅਤੇ ਮੈਨੂੰ ਬੁਲਾਇਆ ਜਥੇ ਸਮੇਤ। ਜਦੋਂ ਹਾਂਗਕਾਂਗ ਦੀ ਧਰਤੀ 'ਤੇ ਪਹੁੰਚਿਆ ਅਤੇ ਉਸ ਦਿਨ ਤੂਫਾਨ ਆ ਰਿਹਾ ਸੀ, ਕਿਉਂਕਿ ਸਮੁੰਦਰ ਦੇ ਕੰਢੇ 'ਤੇ ਵਸਿਆ ਸ਼ਹਿਰ, ਸਮੁੰਦਰ ਦੇ ਕੰਢੇ 'ਤੇ ਵਸੀ ਹੋਈ ਉਹ ਕੰਟਰੀ ਹਾਂਗਕਾਂਗ। ਅਤੇ ਜਿਸ ਵੇਲੇ ਗੁਰਮੁਖ ਪਿਆਰਿਓ ਮੈਂ ਉੱਥੇ ਪਹੁੰਚਿਆ ਤਾਂ ਸੁੰਨਸਾਨ ਸੜਕਾਂ, ਜਹਾਜ਼ ਵੀ ਲੈਂਡ ਹੋਇਆ, ਬੜੇ ਧਿਆਨ ਦੇ ਨਾਲ ਪਾਇਲਟ ਨੇ ਜਹਾਜ਼ ਨੂੰ ਲੈਂਡ ਕੀਤਾ, ਬਹੁਤ ਸਾਰੀਆਂ ਫਲਾਈਟਾਂ ਵੀ ਮਿਸ ਹੋ ਗਈਆਂ ਸਨ, ਸੜਕਾਂ ਸੁੰਨੀਆਂ ਪਈਆਂ, ਡਬਲ ਡੈਕਰ ਬੱਸਾਂ ਚੱਲਦੀਆਂ ਸਭ ਬੰਦ ਨੇ। ਅਤੇ ਜਿਹੜੀਆਂ ਸੰਗਤਾਂ ਲੈਣ ਵਾਸਤੇ ਆਈਆਂ ਸੀ ਉਹਨਾਂ ਨੂੰ ਪੁੱਛਿਆ ਕਿ ਆਹ ਕਾਰਨ ਕੀ ਹੈ, ਅਤੇ ਕਹਿਣ ਲੱਗੇ ਜੀ ਸਮੁੰਦਰ 'ਚ ਤੂਫਾਨ ਆਇਆ, ਕਿੰਨੀ ਕੁ ਦੂਰ ਹੈ? ਕਹਿੰਦੇ ਹੈ ਤਾਂ ਇਸ ਸਿਟੀ ਤੋਂ 200 ਕਿਲੋਮੀਟਰ ਦੀ ਦੂਰੀ 'ਤੇ ਇਹ ਤੂਫਾਨ ਆਇਆ, ਪਰ ਤੂਫਾਨ ਦੀ ਹਵਾ ਦੀ ਰਫ਼ਤਾਰ 400 ਕਿਲੋਮੀਟਰ ਦੀ ਸਪੀਡ 'ਤੇ ਆ। ਉਹਨਾਂ ਸੰਗਤਾਂ ਨੇ ਦੱਸਿਆ 400 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ 'ਤੇ ਤੂਫਾਨ ਚੱਲ ਰਿਹਾ, ਇੰਨਾ ਵੇਗ ਗੁਰਮੁਖ ਪਿਆਰਿਓ ਹਵਾ ਦਾ। ਪਰ ਐਸੇ ਐਸੇ ਰਾਜੇ ਮਹਾਰਾਜੇ ਜਿਨ੍ਹਾਂ ਦੇ ਦਰਵਾਜ਼ਿਆਂ 'ਤੇ ਲੱਖਾਂ ਨੇ ਕਰੋੜਾਂ ਐਸੇ ਘੋੜੇ ਖੜ੍ਹੇ ਆ ਜਿਹੜੇ ਪੌਣ ਦੇ ਵੇਗ ਹਵਾ ਦੇ ਵੇਗ ਨੂੰ ਪਿੱਛੇ ਛੱਡ ਜਾਣ। ਪਰ ਅੰਤ ਕੀ ਹੈ ਉਹਨਾਂ ਦਾ ਗੁਰਮੁਖ ਪਿਆਰਿਓ, ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭੁਜ਼ਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ। ਵੱਡੀਆਂ ਭਾਰੀ ਭੁਜਾਵਾਂ ਵਾਲੇ, ਵੱਡੀਆਂ ਫੌਜਾਂ ਦੇ ਮਾਲਕ, ਵੱਡੀਆਂ ਤਾਕਤਾਂ ਦੇ ਮਾਲਕ, ਜਿਹੜੇ ਕਦੇ ਕਿਸੇ ਅੱਗੇ ਸੀਸ ਨਹੀਂ ਝੁਕਾਉਂਦੇ, ਹਮੇਸ਼ਾ ਜਿਨ੍ਹਾਂ ਦਾ ਸਿਰ ਆਕੜਿਆ ਰਹਿੰਦਾ, ਇੰਨੀਆਂ ਤਾਕਤਾਂ ਦੇ ਮਾਲਕ। ਪਰ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਅਤੇ ਭਏ ਤੋਂ ਕਹਾ, ਭਏ ਭੂਪਤ ਕੀ ਹੋ ਗਿਆ ਜੇ ਇੰਨੀਆਂ ਤਾਕਤਾਂ ਦੇ ਮਾਲਕ, ਇੰਨੇ ਸਾਜੋ ਸਮਾਨ ਦੇ ਮਾਲਕ ਬਣ ਗਏ। ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਅੰਤ ਨੂੰ ਤਾਂ ਉਹ ਵੀ ਸੰਸਾਰ ਤੋਂ ਨੰਗੇ ਪੈਰੀ ਚਲੇ ਗਏ, ਉਹ ਵੀ ਸਦਾ ਰਹਿ ਨਹੀਂ ਸਕੇ, ਨਾ ਸਾਜੋ ਸਮਾਨ ਨੂੰ ਲਿਜਾ ਸਕੇ। ਮੌਤ ਇੱਕ ਅਟਲ ਸੱਚਾਈ ਹੈ ਗੁਰਮੁਖ ਪਿਆਰਿਓ, ਨਾ ਅਸੀਂ ਸੰਸਾਰ ਤੋਂ ਸਾਜੋ ਸਮਾਨ ਲੈ ਕੇ ਜਾਣਾ ਅਤੇ ਨਾ ਇਸ ਮੌਤ ਨੂੰ ਰੋਕ ਸਕਦੇ, ਅੰਤਿਮ ਸਮਾਂ ਆਪ ਬਣਨਾ। ਅਤੇ ਜਦੋਂ ਜਿਸ ਦਾ ਸਮਾਂ ਆਪ ਬਣਿਆ ਉਸਨੇ ਚੱਲਣਾ, ਕਿਉਂਕਿ ਵਾਹਿਗੁਰੂ ਦਾ ਹੁਕਮ ਵਰਤ ਰਿਹਾ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਚਾਹੇ ਕੋਈ ਅਮੀਰ ਹੈ, ਗਰੀਬ ਹੈ, ਪੁੰਨੀ ਹੈ, ਪਾਪੀ ਹੈ, ਚਾਹੇ ਕੋਈ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਆਪਣੇ ਧਰਮ ਅਨੁਸਾਰ ਉਹਦੀ ਆਸਥਾ, ਕਿਸੇ ਵੀ ਧਰਮ ਨੂੰ ਮੰਨਣ ਵਾਲਾ ਮਨੁੱਖ। ਪਰ ਜਦੋਂ ਸਮਾਂ ਆ ਬਣਿਆ ਚਲੇ ਜਾਣਾ, ਫਿਰ ਕਿਉਂ ਨਾ ਬੰਦਗੀ ਕੀਤੀ ਜਾਵੇ, ਕਿਉਂ ਨਾ ਭਗਤੀ ਕੀਤੀ ਜਾਵੇ, ਕਿਉਂ ਨਾ ਸਿਮਰਨ ਕੀਤਾ ਜਾਵੇ, ਕਿਉਂ ਨਾ ਧਰਮ ਦੀ ਕਿਰਤ ਕੀਤੀ ਜਾਵੇ, ਕਿਉਂ ਨਾ ਇਸ ਜੀਵਨ ਨੂੰ ਸਫਲਿਆਂ ਕੀਤਾ ਜਾਵੇ, ਕਿਉਂ ਨਾ ਉਸ ਪਰਮ ਪ੍ਰਯੋਜਨ ਵੱਲ ਵਧਿਆ ਜਾਵੇ ਜਿਸ ਪਰਮ ਪ੍ਰਯੋਜਨ ਲਈ ਮਨੁੱਖ ਸੰਸਾਰ 'ਤੇ ਆਇਆ। ਗੁਰਬਾਣੀ ਦਾ ਵਚਨ ਹੈ, ਜਾ ਯੁਗ ਮੈਂ ਇੱਕ ਇੱਕੋ ਆਇਆ, ਇਸ ਸੰਸਾਰ ਦੇ ਅੰਦਰ ਭਲਿਆ ਤੂੰ ਇੱਕੋ ਵਾਹਿਗੁਰੂ ਦੀ ਬੰਦਗੀ ਵਾਸਤੇ ਆਇਆ, ਭਈ ਪ੍ਰਾਪਤ ਮਾਨੁਖ ਦਿਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤਾ ਨਾ ਕਾਮ ਮਿਲ, ਸਾਧ ਸੰਗਤ ਭਾਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਤਰਨ ਕਹਿ, ਕੋਈ ਸੁਰ ਜਾਮ ਕਰ ਲਾ, ਕੋਈ ਪ੍ਰਬੰਧ ਕਰ ਲਾ ਕਾਹਦਾ, ਭਵ ਜਲ ਨੂੰ ਤਰਨ ਦਾ, ਨਹੀਂ ਤੇ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ, ਮਾਇਆ ਦੇ ਪਦਾਰਥਾਂ 'ਚ ਤੇਰਾ ਜਨਮ ਬੇਅਰਥ ਜਾ ਰਿਹਾ। ਉਮਰ ਲੰਘਦੀ ਜਾ ਰਹੀ, ਸਵਾਸ ਲੰਘਦੇ ਜਾ ਰਹੇ, ਮੌਤ ਨੇੜੇ ਆ ਰਹੀ ਹੈ, ਮਨੁੱਖ ਦਾ ਹਰ ਕਦਮ ਮੌਤ ਵੱਲ ਵੱਧਦਾ। ਖਿਆਲ ਕਰਿਓ ਗੁਰਮੁਖ ਪਿਆਰਿਓ, ਬਚਪਨ ਜਵਾਨੀ ਬੁਢਾਪਾ, ਅਸੀਂ ਤਾਂ ਕਹਿੰਦੇ ਮਨੁੱਖ ਵੱਡਾ ਹੋ ਰਿਹਾ, ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੁਨਾ ਜਾਣੈ ਕਿ ਦਿਨ ਦਿਨ ਅਵਧ ਘਟਤ ਹੈ। ਮਾਂ ਬੜੇ ਪਿਆਰ ਨਾਲ ਬੱਚੇ ਵੱਲ ਦੇਖਦੀ ਹੈ, ਅੱਗੇ ਮੇਰਾ ਬੱਚਾ ਰਿੜਨਾ ਨਹੀਂ ਸੀ ਜਾਣਦਾ, ਜਿੱਥੇ ਪਾ ਦਿੱਤਾ ਉੱਥੇ ਪਿਆ ਰਹਿੰਦਾ ਸੀ, ਹੁਣ ਰਿੜਨ ਲੱਗ ਪਿਆ, ਅੱਗੇ ਤੁਰਨਾ ਨਹੀਂ ਸੀ ਜਾਣਦਾ, ਹੁਣ ਤੁਰਨ ਲੱਗ ਪਿਆ, ਅੱਗੇ ਬੋਲਣਾ ਨਹੀਂ ਸੀ ਜਾਣਦਾ, ਹੁਣ ਬੋਲਣ ਲੱਗ ਗਿਆ, ਮੇਰਾ ਪੁੱਤਰ ਵੱਡਾ ਹੋ ਰਿਹਾ, ਜਨਨੀ ਜਾਣਤ ਸੁਤ ਵੱਡਾ ਹੋਤ ਹੈ। ਪਰ ਗੁਰਬਾਣੀ ਦੇ ਕੀ ਬਚਨ, ਇਤਨਾ ਕੁ ਨਾ ਜਾਣੈ ਕਿ ਦਿਨ ਦਿਨ ਅਵਧ ਘਟਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹੋ, ਭੋਲੀ ਮਾਂ ਪਿਆਰ ਦੇ ਵੇਗ ਵਿੱਚ ਵਹੀ ਸੋਚਦੀ ਹੈ ਪੁੱਤ ਵੱਡਾ ਹੋ ਰਿਹਾ, ਪਰ ਉਹ ਇੰਨਾ ਨਹੀਂ ਜਾਣਦੀ ਕਿ ਦਿਨ ਦਿਨ ਅਵਧ ਘਟਤ ਹੈ, ਕਿ ਇਹਦੀ ਦਿਨ ਦਿਨ ਕਰਕੇ ਉਮਰ ਘਟਦੀ ਜਾ ਰਹੀ ਹੈ। ਮੋਰ ਮੋਰ ਕਰ ਅਧਕ ਲਾਡ ਧਰ, ਪੇਖਤ ਹੀ ਜਮ ਰਾਓ ਹੱਸੈ। ਜਮ ਰਾਓ ਜਿਹੜੇ ਜਮਾਂ ਦੀ ਡਿਊਟੀ ਲੱਗੀ ਹੈ, ਜਿਨ੍ਹਾਂ ਨੇ ਲੈ ਕੇ ਜਾਣਾ ਗੁਰਮੁਖ ਪਿਆਰੇ, ਉਹ ਹੱਸਦੇ ਆ ਭੋਲੀ ਮਾਂ ਵੱਲ ਵੇਖ ਕੇ, ਕਿ ਕਿੰਨੀ ਭੋਲੀ ਹੈ ਮਾਂ ਬੱਚੇ ਦੇ ਪਿਆਰ ਵਿੱਚ, ਕਿ ਬੱਚਾ ਵੱਡਾ ਹੋ ਰਿਹਾ, ਖੁਸ਼ ਹੁੰਦੀ ਹੈ। ਇਹਨੂੰ ਇਹ ਨਹੀਂ ਪਤਾ ਕਿ ਤੇ ਇੱਕ ਇੱਕ ਦਿਨ ਕਰਕੇ ਮੌਤ ਦੇ ਨੇੜੇ ਜਾ ਰਿਹਾ, ਮਨੁੱਖ ਦਾ ਹਰ ਕਦਮ ਮੌਤ ਵੱਲ ਵੱਧਦਾ। ਅਤੇ ਮੈਂ ਅਕਸਰ ਦੀਵਾਨਾਂ 'ਚ ਬੇਨਤੀ ਕਰਦਾ ਹੁੰਦਾ, ਗੁਰਮੁਖੋ ਜਦੋਂ ਵੀ ਕੋਈ ਬੱਚਾ ਬੱਚੀ ਜੀਵ ਜਨਮ ਲੈਂਦਾ, ਦੱਬੇ ਪੈਰੀਂ ਉਸ ਮਨੁੱਖ ਦੇ ਪਿੱਛੇ ਇੱਕ ਚੀਜ਼ ਲੱਗ ਜਾਂਦੀ ਹੈ, ਪਿੱਛਾ ਕਰਦੀ ਹੈ ਉਸ ਜੀਵ ਦਾ। ਦੁਨੀਆ 'ਤੇ ਕੋਈ ਕਿਸੇ ਦਾ ਪਿੱਛਾ ਕਰੇ ਨਾ, ਕੋਈ ਮੀਲ ਦੋ ਮੀਲ ਪਿੱਛਾ ਕਰਕੇ ਛੱਡ ਦੇਵੇਗਾ, ਕੋਈ ਦਿਨ ਦੋ ਦਿਨ ਮਹੀਨਾ ਸਾਲ ਪਿੱਛਾ ਕਰਕੇ ਛੱਡ ਦੇਵੇਗਾ। ਪਰ ਇਹ ਇੱਕ ਐਸੀ ਵਸਤੂ ਜਿਹੜੀ ਜਨਮ ਤੋਂ ਪਿੱਛੇ ਲੱਗ ਜਾਂਦੀ ਹੈ, ਜਿੰਨਾ ਚਿਰ ਆਪਣਾ ਕੰਮ ਫਤਿਹ ਨਹੀਂ ਕਰ ਦਿੰਦੀ, ਉਹਨਾਂ ਚਿਰ ਮਨੁੱਖ ਦਾ ਪਿੱਛਾ ਨਹੀਂ ਛੱਡਦੀ, ਉਹਨੂੰ ਮੌਤ ਕਹਿੰਦੇ ਆ। ਜਿਸ ਵੇਲੇ ਬੱਚੇ ਬੱਚੀ ਜੀਵ ਦਾ ਜਨਮ ਹੁੰਦਾ, ਉਸੇ ਵੇਲੇ ਤੋਂ ਹੀ ਮੌਤ ਪਿੱਛੇ ਲੱਗ ਗਈ। ਅਤੇ ਉਸਨੇ ਗੁਰਮੁਖ ਪਿਆਰਿਓ ਜਿੰਨਾ ਚਿਰ ਆਪਣਾ ਕੰਮ ਫਤਿਹ ਨਹੀਂ ਕਰਨਾ, ਮਨੁੱਖ ਦਾ ਪਿੱਛਾ, ਜੀਵ ਦਾ ਪਿੱਛਾ ਨਹੀਂ ਛੱਡਣਾ। ਮਰਨ ਲਿਖਾਏ ਮੰਡਲ ਮੈਂ ਆਏ, ਮੌਤ ਪਹਿਲਾਂ ਲਿਖੀ ਹੈ, ਜੀਵਨ ਬਾਅਦ ਵਿੱਚ ਮਿਲਿਆ। ਜੀਵਨ ਬਾਅਦ ਵਿੱਚ ਹੈ, ਮੌਤ ਪਹਿਲਾਂ। ਸਵਾਸਾਂ ਦੀ ਪੂੰਜੀ ਦੀ ਗਿਣਤੀ, ਸਮੇਂ ਦੀ ਗਿਣਤੀ ਪਹਿਲਾਂ ਹੋਈ ਹੈ ਅਤੇ ਫਿਰ ਜਨਮ ਮਿਲਿਆ। ਇਹ ਗੁਰਬਾਣੀ ਦਾ ਸਿਧਾਂਤ ਹੈ। ਮਨੁੱਖ ਦਾ ਹਰ ਕਦਮ ਮੌਤ ਵੱਲ ਵੱਧਦਾ। ਮਾਂ ਕਹਿੰਦੀ ਪੁੱਤਰ ਵੱਡਾ ਹੋ ਰਿਹਾ, ਪੁੱਤਰ ਦਿਨੋ ਦਿਨ ਛੋਟਾ ਹੋ ਰਿਹਾ, ਉਹ ਮੌਤ ਵੱਲ ਵੱਧ ਰਿਹਾ। ਉਹਨੇ ਇੱਕ ਦਿਨ ਮੌਤ ਦਾ ਖਾਜਾ ਬਣ ਜਾਣਾ, ਫਿਰ ਕਿਉਂ ਨਾ ਬੰਦਗੀ ਕੀਤੀ ਜਾਵੇ, ਕਿਉਂ ਨਾ ਭਜਨ ਕੀਤਾ ਜਾਵੇ, ਕਿਉਂ ਨਾ ਸਿਮਰਨ ਕੀਤਾ ਜਾਵੇ, ਕਿਉਂ ਨਾ ਜੀਵਨ ਦੀ ਸਫਲਤਾ। ਅਤੇ ਮਾਫ ਕਰਿਓ ਗੁਰਮੁਖ ਪਿਆਰਿਓ, ਸਾਨੂੰ ਇਸ ਸੱਚਾਈ ਨੂੰ ਸਮਝਣਾ ਚਾਹੀਦਾ। ਇਸ ਸੱਚਾਈ ਤੋਂ ਮੁੱਖ ਮੋੜ ਕੇ ਅਸੀਂ ਸਫਲਤਾ ਜ਼ਿੰਦਗੀ ਦੀ ਪ੍ਰਾਪਤ ਨਹੀਂ ਕਰ ਸਕਦੇ। ਅਸੀਂ ਆਏ ਹੀ ਉਸ ਵਾਹਿਗੁਰੂ ਦੀ ਬੰਦਗੀ ਲਈ, ਆਇਓ ਸੁਣਨ ਪੜ੍ਹਨ ਕਉ ਬਾਣੀ। ਪਰ ਮਨੁੱਖ ਦੀ ਦਸ਼ਾ ਕੀ ਹੈ ਕਿ ਨਾਮ ਵਿਸਾਰ ਲੱਗੇ, ਅਣ ਲਾਲਚ ਵਿਰਥਾ ਜਨਮ ਪ੍ਰਾਣੀ। ਨਾਮ ਨੂੰ ਵਿਸਾਰ ਦਿੱਤਾ, ਅਣ ਲਾਲਚਾਂ 'ਚ ਲੱਗ ਗਿਆ, ਭੋਗ ਪਦਾਰਥਾਂ 'ਚ ਲੱਗ ਗਿਆ, ਸਮੇਂ ਨੂੰ ਵਿਅਰਥ ਵਿੱਚ ਗਵਾ ਰਿਹਾ। ਆਮ ਕਈ ਅਕਸਰ ਮਨੁੱਖ ਬੈਠੇ ਹੁਣ ਤਾਂ ਪੁੱਛ ਲਵੋ ਕੀ ਕਰਦੇ ਹੋ, ਕਹਿਣਗੇ ਟਾਈਮ ਪਾਸ ਕਰ ਰਹੇ ਹਾਂ, ਸਮਾਂ ਪਾਸ ਕਰ ਰਹੇ ਹਾਂ। ਕੋਈ ਖੁੰਡਾਂ 'ਤੇ ਬੈਠੇ ਬਜ਼ੁਰਗਾਂ ਨੂੰ ਪੁੱਛ ਲਓ, ਕਹਿਣਗੇ ਸਮਾਂ ਪਾਸ ਕਰ ਰਹੇ ਹਾਂ। ਕਿਤੇ ਪਿੰਡ ਦੀਆਂ ਸੱਥਾਂ ਵਿੱਚ ਤਖ਼ਤ ਪੋਸ਼ਾਂ 'ਤੇ ਬੈਠੇ ਹੋਏ ਸਾਡੇ ਵੀਰਾਂ ਬਜ਼ੁਰਗਾਂ ਨੂੰ ਪੁੱਛ ਲਓ, ਤਾਸ਼ ਖੇਡ ਕੇ ਸਮਾਂ ਬਰਬਾਦ ਕਰਨ ਵਾਲਿਆਂ ਨੂੰ ਕਿ ਕੀ ਕਰ ਰਹੇ ਹੋ, ਕਹਿਣਗੇ ਟਾਈਮ ਪਾਸ ਕਰ ਰਹੇ। ਟਾਈਮ ਕੋਈ ਏਡੀ ਵਾਧੂ ਵਸਤੂ ਹੈ ਜਿਹਨੂੰ ਅਸੀਂ ਪਾਸ ਕਰ ਰਹੇ ਹਾਂ? ਇਸ ਵਾਸਾਂ ਦਾ ਤਾਂ ਮੁੱਲ ਕੋਈ ਨਹੀਂ ਹੈ। ਜੀਵਨ ਵਿਅਰਥ ਗਵਾ ਰਹੇ ਹਾਂ ਤਾਸ਼ਾਂ ਖੇਡ ਕੇ, ਅਸੀਂ ਸਿੱਖਿਆ ਗ੍ਰਹਿਣ ਨਹੀਂ ਕਰਦੇ। ਗੁਰਮੁਖ ਪਿਆਰਿਓ, ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਜੇ ਸਿੱਖਿਆ ਲੈਣੀ ਹੈ ਤਾਸ਼ ਦੇ ਪੱਤਿਆਂ ਤੋਂ ਸਿੱਖਿਆ ਮਿਲ ਜਾਂਦੀ ਹੈ। ਤਾਸ਼ ਦੇ ਪੱਤਿਆਂ ਤੋਂ ਸਿੱਖਿਆ ਮਨੁੱਖ ਪ੍ਰਾਪਤ ਕਰ ਸਕਦਾ। ਜਿਹਨੇ ਸਿੱਖਿਆ ਲੈਣੀ ਹੈ ਉਹ ਕਿਸੇ ਵੀ ਮਨੁੱਖ ਤੋਂ ਜਾਂ ਕਿਸੇ ਵੀ ਵਰਤਾਰੇ ਤੋਂ ਸਿੱਖਿਆ ਪ੍ਰਾਪਤ ਕਰ ਸਕਦਾ। ਇੱਕ ਮਜ਼ਦੂਰ ਰੇਹੜੀ ਦੇ ਉੱਪਰ ਸੰਗਤਰੇ ਵੇਚ ਰਿਹਾ, ਉਸ ਸੰਗਤਰੇ ਵੇਚਣ ਵਾਲੇ ਤੋਂ, ਔਰੰਜ ਵੇਚਣ ਵਾਲੇ ਤੋਂ ਮਨੁੱਖ ਸਿੱਖਿਆ ਲੈ ਸਕਦਾ। ਜਦੋਂ ਉਹ ਹੋਕਾ ਦੇ ਕੇ ਆਪਣੇ ਉਸ ਪਦਾਰਥ ਨੂੰ ਵੇਚਣਾ ਚਾਹੁੰਦਾ ਕਿ ਆਓ ਭਾਈ ਚੰਗੇ ਸੰਗਤਰੇ, ਚੰਗੇ ਸੰਗਤਰੇ ਆ ਜਾਓ, ਲੈ ਜਾਓ ਮੇਰੇ ਕੋਲੋਂ ਚੰਗੇ ਸੰਗਤਰੇ। ਪਰ ਜਿਸ ਨੇ ਗੁਰਮੁਖ ਪਿਆਰਿਓ ਗੁਣ ਗ੍ਰਹਿਣ ਕਰਨਾ, ਉਹਦੇ ਹੋਕੇ ਤੋਂ ਗੁਣ ਗ੍ਰਹਿਣ ਕਰ ਸਕਦਾ। ਮੇਰੇ ਵਰਗਾ ਮਨੁੱਖ ਤਾਂ ਕਹੇਗਾ, ਲੈ ਇਹ ਸੰਗਤਰੇ ਵੇਚ ਰਿਹਾ, ਇਹ ਕਹਿ ਰਿਹਾ ਕਿ ਮੇਰੇ ਕੋਲ ਬੜੇ ਵਧੀਆ ਕਿਸਮ ਦੇ ਸੰਗਤਰੇ ਹੈ, ਤੁਸੀਂ ਆਓ ਅਤੇ ਪ੍ਰਾਪਤ ਕਰੋ, ਲੈ ਜਾਓ। ਪਰ ਜਿਸ ਨੇ ਗੁਣ ਗ੍ਰਹਿਣ ਕਰਨਾ, ਉਹਦੀ ਆਵਾਜ਼ ਤੋਂ ਵੀ ਗੁਣ ਗ੍ਰਹਿਣ ਕਰ ਸਕਦਾ। ਉਹ ਆਵਾਜ਼ ਦੇ ਰਿਹਾ, ਉਹ ਚੰਗੇ ਸੰਗਤਰੇ, ਚੰਗੇ ਸੰਗਤਰੇ। ਜਿਹਨੇ ਗੁਣ ਗ੍ਰਹਿਣ ਕਰਨਾ, ਉਹ ਗੁਣ ਲਏਗਾ ਕਿ ਆਵਾਜ਼ ਦੇ ਰਿਹਾ, ਉਹ ਭਾਈ ਚੰਗੇ ਸੰਗ ਤਰੇ, ਚੰਗੇ ਸੰਗ ਤਰੇ। ਜਿਹੜੇ ਚੰਗਾ ਸੰਗ ਕਰਨਗੇ ਉਹ ਸੰਸਾਰ ਤੋਂ ਤਰ ਜਾਣਗੇ। ਮੇਰੇ ਵਰਗਾ ਤਾਂ ਕਹੇਗਾ ਕਿ ਇਹ ਸੰਗਤਰੇ ਵੇਚ ਰਿਹਾ, ਇਹ ਪਦਾਰਥ ਵੇਚ ਰਿਹਾ। ਪਰ ਜਿਹਨੇ ਗੁਣ ਗ੍ਰਹਿਣ ਕਰਨਾ, ਉਹ ਸੰਗਤਰੇ ਵੇਚਣ ਵਾਲੇ ਤੋਂ ਗੁਣ ਗ੍ਰਹਿਣ ਕਰ ਸਕਦਾ ਕਿ ਆਓ ਚੰਗੇ ਸੰਗਤਰੇ। ਜਿਹੜੇ ਚੰਗਾ ਸੰਗ ਕਰਨਗੇ ਉਹ ਸੰਸਾਰ ਤੋਂ ਤਰ ਜਾਣਗੇ, ਮਾੜਾ ਸੰਗ ਕਰਨ ਵਾਲੇ ਗੁਰਮੁਖ ਪਿਆਰੇ ਉਹ ਖਰਾਬ ਹੋਣਗੇ। ਗੁਰਬਾਣੀ ਦਾ ਵਚਨ ਹੈ, ਕਬੀਰ ਸਾਕਤ ਐਸਾ ਹੈ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕੇਲੇ ਨਿਕਟ ਜਿਉਂ ਬੇਰ, ਭਗਤਾਂ ਦੀ ਬਾਣੀ ਉਹ ਝੂਲੇ ਉਹ ਚੀਰੀਐ ਸਾਕਤ ਸੰਗ ਨਾ ਹੇਰ। ਸਾਕਤ ਮਨੁੱਖ ਦਾ ਸੰਗ, ਮਾੜੇ ਮਨੁੱਖ ਦਾ ਸੰਗ, ਅਤੇ ਬੇਰੀ ਦੇ ਨੇੜੇ ਕੇਲੇ ਦੀ ਨਿਆਈ ਹਵਾ ਚੱਲਦੀ ਹੈ, ਅਤੇ ਜਿਸ ਵੇਲੇ ਹਵਾ ਚੱਲਦੀ ਕੇਲਾ ਝੂਮਦਾ ਪਿਆਰ ਵਿੱਚ ਆ ਕੇ, ਕੇਲੇ ਦੇ ਪੱਤੇ ਬੇਰੀ ਦੇ ਨਾਲ ਪ੍ਰੇਮ ਪੈਦਾ ਕਰਦੇ ਆ। ਪਰ ਅੱਗੋਂ ਬੇਰੀ ਦੇ ਕੰਢੇ ਉਸ ਕੇਲੇ ਦੇ ਪੱਤਿਆਂ ਨੂੰ ਲੀਰੋ ਲੀਰ ਕਰ ਦਿੰਦੇ ਆ। ਬੇਰੀ ਦੇ ਕੰਢੇ, ਕੇਲਾ ਤਾਂ ਪ੍ਰੇਮ ਵਿੱਚ ਆ ਕੇ ਹਵਾ ਨਾਲ ਝੂਮਦਾ, ਪਰ ਬੇਰੀ ਦੇ ਕੰਢੇ ਜਿਹੜੇ ਉਸ ਕੇਲੇ ਨੂੰ ਲੀਰੋ ਲੀਰ ਕਰ ਦਿੰਦੇ ਆ। ਕਬੀਰ ਸਾਹਿਬ ਵਚਨ ਕਰਦੇ ਆ ਭਗਤ ਬਾਬਾ ਕਬੀਰ ਜੀ ਕਿ ਸਾਕਤ ਦਾ ਸੰਗ ਐਸਾ ਹੈ ਜਿਵੇਂ ਕੇਲੇ ਦੇ ਪੱਤਿਆਂ ਨੂੰ ਨੁਕਸਾਨ ਝੱਲਣਾ ਪਿਆ। ਸਾਕਤ ਦਾ ਸੰਗ, ਮਾੜੇ ਦਾ ਸੰਗ ਇਸੇ ਤਰੀਕੇ ਦੇ ਨਾਲ ਮਨੁੱਖ ਨੂੰ ਬਰਬਾਦ ਕਰ ਦਿੰਦਾ, ਸਫਲਤਾ ਵਾਲੇ ਪਾਸੇ ਲਿਜਾਂਦਾ। ਚੰਗੀ ਸੰਗਤ ਕਰ ਅਤੇ ਚੰਗਾ ਗੁਣ ਤੈਨੂੰ ਕਿਤਿਓਂ ਵੀ ਮਿਲ ਜਾਂਦਾ। ਤਾਸ਼ ਖੇਡਣ ਵਾਲੇ ਵੀਰ ਤਾਸ਼ ਦੇ ਪੱਤਿਆਂ ਤੋਂ ਸਿੱਖਿਆ ਲੈ ਸਕਦੇ ਆ। ਜਿਸ ਵੇਲੇ ਉਹ ਰੰਗ ਦੱਬਣ ਦੀ ਖੇਡ ਖੇਡਦੇ ਆ ਨਾ, ਰੰਗ ਦੱਬ ਕੇ ਖੇਡਣਾ, ਅਤੇ ਉਹ ਦੇਖਦੇ ਆ ਗੁਰਮੁਖ ਪਿਆਰਿਓ। ਵੈਸੇ ਤਾਸ਼ ਦੇ ਪੱਤਿਆਂ ਵਿੱਚ ਜੇਕਰ ਤਾਸ਼ ਦੇ ਪੱਤਿਆਂ ਨੂੰ ਦੇਖੀਏ ਗਿਣਤੀ ਅਨੁਸਾਰ, ਤਾਂ ਸਭ ਤੋਂ ਛੋਟਾ ਅੱਖਰ ਏਕਾ ਹੈ, ਸਭ ਤੋਂ ਵੱਡਾ ਬਾਦਸ਼ਾਹ 13। ਜੋ ਗੁਰਮੁਖ ਪਿਆਰਿਓ
13 ਅੱਖਰ ਆਉਂਦਾ ਹੈ ਬਾਦਸ਼ਾਹ, ਉਹ ਸਭ ਤੋਂ ਵੱਡਾ ਹੋਣਾ ਚਾਹੀਦਾ, ਪਰ ਨਹੀਂ, ਏਕਾ ਸਭ ਤੋਂ ਵੱਡਾ, ਜਿਹਨੂੰ ਤਾਸ਼ ਖੇਡਣ ਵਾਲੇ ਵੀਰ ਜੱਕਾ ਕਹਿ ਦਿੰਦੇ ਹੈ। ਸਭ ਤੋਂ ਛੋਟਾ ਤਾਸ਼ ਦੇ ਪੱਤਿਆਂ ਵਿੱਚ ਦੂਆ ਅੱਖਰ ਦੁੱਕੀ ਦਾ ਪੱਤਾ ਹੈ, ਸਭ ਤੋਂ ਵੱਡਾ ਪੱਤਾ ਏਕਾ ਜੱਕਾ ਹੈ, ਪਰ ਤਾਸ਼ ਖੇਡਣ ਵਾਲੇ ਵੀਰ ਸਿੱਖਿਆ ਲੈ ਸਕਦੇ ਹੈ ਜਦੋਂ ਰੰਗ ਦੱਬ ਕੇ ਖੇਡਦੇ ਆ। ਜਿਸ ਵੇਲੇ ਜੱਕਾ ਰੰਗ ਤੋਂ ਬੇਰੰਗ ਹੋ ਜਾਂਦਾ ਤਾਂ ਉਸ ਵੇਲੇ ਰੰਗ ਦੀ ਦੁਖੀ ਹੋਈ ਗੇੜੇ ਖਵਾਈ ਜਾਂਦੀ, ਉਹਦੀ ਰੰਗ ਦੀ ਦੁਖੀ ਉਹਦੇ ਉੱਪਰ ਭਾਰੂ ਪੈ ਜਾਂਦੀ। ਕਾਰਨ ਕੀ? ਭਾਵੇਂ ਉਹ ਤਾਸ਼ ਦੇ ਪੱਤਿਆਂ 'ਚ ਵੱਡਾ ਪੱਤਾ ਪਰ ਉਹ ਰੰਗ ਤੋਂ ਬੇਰੰਗ ਹੋ ਗਿਆ। ਫਿਰ ਰੰਗ ਦੀ ਦੁਖੀ ਨੇ ਸਭ ਤੋਂ ਛੋਟੇ ਪੱਤੇ ਨੇ ਉਹਦੀਆਂ ਬਾਜੀਆਂ ਲਵਾ ਦਿੱਤੀਆਂ, ਗੇੜੇ ਖਵਾ ਦਿੱਤੇ, ਉਹਦੇ 'ਤੇ ਭਾਰੂ ਪੈ ਗਈ। ਗੁਰਮੁਖ ਪਿਆਰਿਓ, ਜਦੋਂ ਮਨੁੱਖੀ ਕਦਰਾਂ ਕੀਮਤਾਂ ਤੋਂ ਬੇਰੰਗ ਹੋ ਜਾਂਦਾ, ਕਿਸੇ ਵੀ ਧਰਮ ਦਾ ਪੈਰੋਕਾਰ ਆਪਣੇ ਧਰਮ ਦੀਆਂ ਰੋਹ ਰੀਤਾਂ ਤੋਂ ਬਰੰਗ ਹੋ ਜਾਂਦਾ, ਫਿਰ ਆ ਛੋਟੀਆਂ ਛੋਟੀਆਂ ਚੀਜ਼ਾਂ ਹੀ ਗੇੜੇ ਖਵਾਈ ਜਾਂਦੀਆਂ ਨੇ, ਛੋਟੇ ਛੋਟੇ ਦੁਖੀ ਗੇੜੇ ਖਵਾਈ ਜਾਂਦੇ ਮਨੁੱਖ ਦੇ। ਭਟਕਿਆ ਮਨੁੱਖ ਕਦੇ ਇੱਧਰ ਹੱਥ ਪੈਰ ਮਾਰਦਾ, ਕਦੇ ਇੱਧਰ ਹੱਥ ਪੈਰ ਮਾਰਦਾ, ਸ਼ਾਇਦ ਇੱਧਰੋਂ ਸ਼ਾਂਤੀ ਮਿਲ ਜਾਵੇ। ਸਿੱਖ ਦੇ ਘਰ ਦਾ ਜਨਮ ਆ, ਅਤੇ ਗੁਰਮੁਖ ਪਿਆਰਿਓ, ਸਿੱਖੀ ਨੂੰ ਸਮਝਣ ਤੋਂ ਬਗੈਰ, ਗੁਰਬਾਣੀ ਨੂੰ ਸਮਝਣ ਤੋਂ ਬਗੈਰ ਜਦੋਂ ਭਟਕਿਆ ਹੋਇਆ ਮਨੁੱਖ ਸਿੱਖੀ ਦੀਆਂ ਕਦਰਾਂ ਕੀਮਤਾਂ ਤੋਂ, ਧਰਮ ਦੀਆਂ ਰੋਹ ਰੀਤਾਂ ਤੋਂ, ਅਤੇ ਫਿਰ ਆਸੇ ਪਾਸੇ ਹੱਥ ਮਾਰਦਾ ਫਿਰਦਾ, ਹੱਥ ਪੈਰ ਕਦੇ ਕਬਰਾਂ 'ਤੇ ਦੀਵੇ ਬਾਲਦਾ, ਕਦੇ ਮੜੀਆਂ 'ਤੇ ਦੀਵੇ ਬਾਲਦਾ, ਕਦੇ ਕਬਰਾਂ 'ਤੇ ਚਾਦਰਾਂ ਚੜ੍ਹਾਉਂਦਾ, ਕਦੇ ਖੌਤੀ ਸਿਆਣਿਆਂ ਕੋਲ ਪੁੱਛਾਂ ਲੈਂਦਾ ਫਿਰਦਾ, ਕਦੇ ਤਾਗੇ ਤਵੀਤਰਾਂ ਦੇ ਚੱਕਰਾਂ ਵਿੱਚ ਤੁਰਿਆ ਫਿਰਦਾ ਕਿ ਕਿਤੇ ਉਹ ਆਰਾਮ ਆ ਜਾਵੇ। ਫਿਰ ਲੈ ਲੈ ਤਵੀਤਾਂ, ਕੋਈ ਬਾਹਾਂ 'ਤੇ ਬੰਨਦਾ, ਕੋਈ ਗਲੇ 'ਚ ਪਾਉਂਦਾ। ਗੁਰਮੁਖ ਪਿਆਰਿਓ, ਗਲੇ 'ਚ ਤਵੀਤ ਪਾਉਣ ਨਾਲ ਆਰਾਮ ਨਹੀਂ ਆਉਣ ਲੱਗੇ ਆ, ਬਾਹਾਂ 'ਤੇ ਤਵੀਤ ਬੰਨ ਕੇ ਆਰਾਮ ਨਹੀਂ ਆਉਣ ਲੱਗੇ ਆ। ਬਹੁਤ ਸਾਰੇ ਪਖੰਡੀ ਲੋਕਾਂ ਨੇ ਤੋਰੀ ਫੁਲਕੇ ਦਾ ਸਾਧਨ ਬਣਾਇਆ, ਮਾਫ਼ ਕਰਿਓ, ਕੁਛ ਹੋਰ ਮਿੱਟੀ ਸਵਾਹ ਕੇ ਪਾ ਕੇ ਦੇਣਾ ਤਾਂ ਦੂਰ ਆ। ਬਹੁਤ ਸਾਰੀਆਂ ਐਸੀਆਂ ਪਖੰਡ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਜਿਨ੍ਹਾਂ ਗੁਰਬਾਣੀ ਦੇ ਸ਼ਬਦ ਤਵੀਤਾਂ 'ਚ ਪਾ ਕੇ ਦੇਣੇ ਸ਼ੁਰੂ ਕਰ ਦਿੱਤੇ। ਬਹੁਤ ਸਾਰੀਆਂ ਐਸੀਆਂ ਘਟਨਾਵਾਂ, ਜਦੋਂ ਅਸੀਂ ਸਤਿਗੁਰੂ ਗ੍ਰੰਥ ਸਾਹਿਬ ਸਰੂਪਾਂ ਦੀ ਸੇਵਾ ਸੰਭਾਲ, ਆਪਣੀ ਜਥੇਬੰਦੀ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਵੱਲੋਂ ਜਿੱਥੋਂ ਵੀ ਸਾਡੇ ਕੋਲ ਕੰਪਲੇਂਟਾਂ ਆਉਂਦੀਆਂ ਨੇ, ਜਿੱਥੇ ਤੱਕ ਪਹੁੰਚ ਕਰ ਸਕਦੇ, ਅਸੀਂ ਜਾ ਕੇ ਐਸਾ ਵਰਤਾਰਾ ਦੇਖਿਆ, ਤਵੀਤਾਂ 'ਚੋਂ ਗੁਰਬਾਣੀ ਦੇ ਸ਼ਬਦ ਨਿਕਲਦੇ ਆ। ਨਿਸ਼ਾਨ ਸਾਹਿਬ ਦੇ, ਚੋਲਾ ਸਾਹਿਬ ਦੇ ਕੱਪੜੇ ਦੇ ਗੁਰਮੁਖ ਪਿਆਰਿਓ, ਪੀਸ ਤਵੀਤਾਂ 'ਚੋਂ ਨਿਕਲਦੇ ਆ ਕਿ ਸ਼ਾਇਦ ਇਹਦੇ ਨਾਲ ਆਰਾਮ ਆ ਜਾਵੇ। ਮੈਂ ਬੇਨਤੀ ਕਰਾਂ ਗੁਰਮੁਖੋ, ਸਤਿਗੁਰ ਨੇ ਬਾਣੀ ਪੜ੍ਹਨ ਵਾਸਤੇ ਦਿੱਤੀ ਹੈ, ਗੁਰਬਾਣੀ ਵਿਚਾਰਨ ਵਾਸਤੇ ਦਿੱਤੀ ਹੈ, ਗੁਰਬਾਣੀ ਦੇ ਸਿਧਾਂਤ ਨੂੰ ਜੀਵਨ ਵਿੱਚ ਅਪਣਾਉਣ ਵਾਸਤੇ ਸਤਿਗੁਰਾਂ ਨੇ ਬਾਣੀ ਦਿੱਤੀ ਹੈ। ਗੁਰਬਾਣੀ ਜੀਵਨ ਜਾਚ ਹੈ, ਗੁਰਬਾਣੀ ਇਹ ਦਵਾਈ ਸਰਬ ਰੋਗ ਕੋ ਔਖਦ ਨਾਮ, ਇਹ ਗੁਰਬਾਣੀ ਦੀ ਦਵਾਈ ਜਦੋਂ ਅਸੀਂ ਹਿਰਦੇ 'ਚ ਰੋਮ ਰੋਮ ਵਿੱਚ ਲਿਜਾਂਦੇ ਹਾਂ ਤਾਂ ਇਹ ਬਾਣੀ ਸਾਡਾ ਭਲਾ ਕਰਦੀ ਹੈ। ਤਵੀਤਾਂ ਵਿੱਚ ਪਾਈ ਹੋਈ ਬਾਣੀ ਸਾਡਾ ਫਾਇਦਾ, ਕਿਉਂਕਿ ਸਤਿਗੁਰਾਂ ਨੇ ਤਵੀਤਾਂ 'ਚ ਪਾਉਣ ਨੂੰ ਨਹੀਂ ਦਿੱਤੇ, ਗੁਰਬਾਣੀ ਦੇ ਸ਼ਬਦ ਘੋਲ ਕੇ ਪੀਣ ਵਾਸਤੇ ਨਹੀਂ ਦਿੱਤੇ। ਗੁਰਬਾਣੀ ਨੂੰ, ਗੁਰਮੁਖ ਪਿਆਰੇ, ਸ਼ਬਦ ਦੀ ਵਿਚਾਰ ਨੂੰ ਘੋਲ ਕੇ ਪੀਣਾ, ਨਾ ਕਿ ਗੁਰਬਾਣੀ ਦੇ ਸ਼ਬਦਾਂ ਨੂੰ ਪਾਣੀ 'ਚ ਘੋਲ ਦਿੱਤਾ। ਗੁਰਬਾਣੀ ਦਾ ਲਿਖਿਆ ਹੋਇਆ ਸ਼ਬਦ 'ਤੇ ਆਖਿਆ ਪੀ ਲੈ, ਆਰਾਮ ਆ ਜਾਵੇਗਾ। ਗੁਰਬਾਣੀ ਜੀਵਨ ਜਾਚ ਹੈ, ਗੁਰਬਾਣੀ ਸਿਧਾਂਤ ਸਾਨੂੰ ਸਾਡੇ ਜੀਵਨ ਦਾ ਮਾਰਗਦਰਸ਼ਨ ਕਰਦੀ ਹੈ ਕਿ ਬੰਦਿਆ ਤੂੰ ਕਰਨਾ ਕੀ ਹੈ, ਕੀ ਨਹੀਂ ਕਰਨਾ, ਤੂੰ ਕਿੱਧਰ ਨੂੰ ਤੁਰਨਾ, ਕਿੱਧਰ ਨੂੰ ਨਹੀਂ ਤੁਰਨਾ, ਕਿਹੜੇ ਕੰਮਾਂ ਤੋਂ ਗੁਰੇਜ਼ ਕਰਨੀ, ਕਿਹੜੇ ਕੰਮਾਂ ਵੱਲ ਵਧਣਾ, ਗੁਰਬਾਣੀ ਜੀਵਨ ਜਾਚ ਹੈ। ਪਰ ਜਦੋਂ ਤਾਗੇ ਤਵੀਤਾਂ ਵਿੱਚ ਪਾ ਕੇ ਬਾਣੀ ਨੂੰ ਵਰਤਦੇ, ਗੁਰਮੁਖ ਪਿਆਰਿਓ, ਮਨੁੱਖੀ ਕਦਰਾਂ ਕੀਮਤਾਂ ਤੋਂ ਭੁੱਲਿਆ ਮਨੁੱਖ ਫਿਰ ਇਹੋ ਜਿਹੇ ਪਾਸੇ ਹੱਥ ਪੈਰ ਮਾਰਦਾ ਕਿ ਸ਼ਾਇਦ ਇੱਧਰੋਂ ਆਰਾਮ ਆ ਜਾਵੇਗਾ, ਪਰ ਪੱਲੇ ਖੁਆਰੀ ਤੋਂ ਬਿਨਾਂ ਕੁਝ ਨਹੀਂ ਪੈਂਦਾ, ਹਰ ਬਿਸਰਤ ਸਦਾ ਖੁਆਰੀ। ਜਦੋਂ ਅਸੀਂ ਮਨੁੱਖੀ ਕਦਰਾਂ ਕੀਮਤਾਂ, ਧਰਮ ਦੀਆਂ ਰੋਹ ਰੀਤਾਂ ਨੂੰ ਭੁੱਲ ਜਾਂਦੇ, ਖੁਆਰੀ ਪੱਲੇ ਪੈਂਦੀ ਹੈ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਜੇ ਸਿੱਖਿਆ ਲੈਣੀ ਤਾਂ ਤਾਸ਼ ਦੇ ਪੱਤਿਆਂ ਤੋਂ ਮਿਲ ਸਕਦੀ ਹੈ। ਜਿਹੜੇ ਵੀਰ ਤਾਸ਼ ਖੇਡਦੇ ਆ ਖੁੰਡਾਂ 'ਤੇ ਬੈਠ ਕੇ, ਤਖ਼ਤ ਪੋਸ਼ਾਂ 'ਤੇ ਬੈਠ ਕੇ, ਪਿੰਡ ਦੀਆਂ ਸੱਥਾਂ ਵਿੱਚ, ਤਾਂ ਕਹਿੰਦੇ ਟਾਈਮ ਪਾਸ ਕਰ ਰਹੇ ਹਾਂ, ਹੱਥ ਬੰਨ ਕੇ ਬੇਨਤੀ ਹੈ, ਟਾਈਮ ਏਡੀ ਵਾਧੂ ਵਸਤੂ ਨਹੀਂ ਆ ਕਿ ਜਿਹਨੂੰ ਧੱਕੇ ਨਾਲ ਲੰਘਾਇਆ ਜਾਵੇ ਅਤੇ ਆਪਣੀ ਚਾਲੇ ਤੁਰਿਆ ਜਾ ਰਿਹਾ। ਇਹ ਤਾਂ ਰਹੀ ਵਾਸਤੇ ਘੱਤ ਸਮੇਂ ਨੇ, ਇੱਕ ਨਾ ਮੰਨੀ ਮੈਂ ਫੜ ਫੜ ਰਹੀ ਧਰੀਕ, ਸਮੇਂ ਖਿਸਕਾਈ ਕਰਨੀ ਅਤੇ ਰੋਕਿਆ ਵੀ ਰੁਕਦਾ ਨਹੀਂ। ਅਸੀਂ ਕੌਣ ਆ ਟਾਈਮ ਨੂੰ ਪਾਸ ਕਰਨ ਵਾਲੇ? ਸਾਨੂੰ ਟਾਈਮ ਪਾਸ ਨਹੀਂ, ਸਾਨੂੰ ਟਾਈਮ ਸਫਲਾ ਕਰਨਾ ਚਾਹੀਦਾ। ਗੱਜ ਕੇ ਆਖੋ ਸਤਨਾ। ਟਾਈਮ ਪਾਸ ਨਹੀਂ, ਟਾਈਮ ਸਫਲਾ ਕਰਨਾ, ਸਿੱਖਿਆ ਗ੍ਰਹਿਣ ਕਰਨੀ ਹੈ। ਜੇਕਰ ਮਨੁੱਖੀ ਕਦਰਾਂ ਕੀਮਤਾਂ ਤੋਂ ਸੱਖਣੇ ਹੋ ਗਏ ਧਰਮ ਦੀਆਂ ਰੋਹ ਰੀਤਾਂ ਤੋਂ ਸੱਖਣੇ ਹੋ ਗਏ, ਫਿਰ ਛੋਟੀਆਂ ਛੋਟੀਆਂ ਚੀਜ਼ਾਂ ਹੀ ਘੁੰਮਾਈ ਫਿਰਨਗੀਆਂ, ਫਿਰ ਦੇਹ ਧਾਰੀ ਗੁਰੂ ਥਾਂ ਥਾਂ 'ਤੇ ਗੁੱਲੀਆਂ ਪਖੰਡ ਦੀਆਂ ਦੁਕਾਨਾਂ ਹੀ ਸਾਨੂੰ ਗੁੰਮਰਾਹ ਕਰੀ ਜਾਣਗੀਆਂ ਕਿ ਛੱਡੋ ਆਪਣੇ ਧਰਮ ਨੂੰ, ਨਾ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਆ, ਨਾ ਬਾਣੀ ਪੜ੍ਹਨ ਦੀ ਲੋੜ, ਨਾ ਇਸ਼ਨਾਨ ਦੀ ਲੋੜ, ਨਾ ਗੁਰਦੁਆਰੇ ਜਾਣ ਦੀ ਲੋੜ। ਕੀ ਕਹਿੰਦੇ ਆ, ਸਾਡੇ ਕੋਲ ਆਓ ਅਤੇ ਕੰਨ 'ਚ ਫੂਕ ਮਰਵਾਓ, ਕਰਨਾ ਕੁਛ ਨਹੀਂ, ਬਸ ਸਿੱਧੇ ਸੱਚਖੰਡ ਜਾਓ। ਸੱਚਖੰਡ ਉਹਨਾਂ ਨੇ ਐਂ ਬਣਾਇਆ ਜਿਵੇਂ 5-10 ਮੀਲਾਂ 'ਤੇ ਹੀ ਹੁੰਦਾ, ਵੀ ਸਾਈਕਲ ਦੀ ਵੀ ਲੋੜ ਨਹੀਂ, ਰਕਸ਼ੇ ਦੀ ਵੀ ਲੋੜ ਨਹੀਂ, ਕਾਰ ਦੀ ਵੀ ਲੋੜ ਨਹੀਂ, ਬੰਦੇ ਨੇ ਪੈਦਲ ਹੀ ਪਹੁੰਚ ਜਾਣਾ, 5-10 ਮਿੰਟ ਦਾ ਸਮਾਂ ਹੀ ਲੱਗ ਜਾਏਗਾ। ਉਹ ਕਹਿੰਦੇ ਸਾਡੇ ਕੋਲ ਆਓ, ਕੰਨ 'ਚ ਫੂਕ ਮਰਵਾਓ, ਸਾਡਾ ਮੰਤਰ ਲਓ ਅਤੇ ਸਿੱਧੇ ਸੱਚਖੰਡ ਜਾਓ। ਥਾਂ ਥਾਂ ਖੁੱਲ੍ਹੀਆਂ ਪਖੰਡ ਦੀਆਂ ਦੁਕਾਨਾਂ, ਅਤੇ ਜਿਹੜੇ ਧਰਮ ਦੀਆਂ ਰੋਹ ਰੀਤਾਂ ਤੋਂ ਗੁਰਮੁਖ ਪਿਆਰੇ ਉਹ ਭਟਕੇ ਮਨੁੱਖ ਆ, ਉਸ ਪਾਸੇ ਹੱਥ ਪੈਰ ਮਾਰਦੇ ਆ, ਪਰ ਖੁਆਰੀ ਤੋਂ ਬਿਨਾਂ ਕੁਝ ਪੱਲੇ ਨਹੀਂ ਪੈਂਦਾ। ਹਰ ਬਿਸਰਤ ਸਦਾ ਖੁਆਰੀ। ਸਾਨੂੰ ਉਹ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ, ਜੀਵਨ ਦੀ ਸੱਚਾਈ ਨੂੰ ਸਮਝਣਾ ਚਾਹੀਦਾ। ਮੌਤ ਇੱਕ ਅਟਲ ਸੱਚਾਈ ਹੈ, ਇਸ ਨੇ ਆਉਣਾ ਹੀ ਹੈ, ਅਤੇ ਗੁਰਮੁਖ ਪਿਆਰਿਓ ਇਸ ਕਰਕੇ ਸਮਾਂ ਬੜਾ ਥੋੜ੍ਹਾ ਸਾਡੇ ਕੋਲ, ਇਸ ਨੂੰ ਸਮੇਂ ਨੂੰ ਸਫਲਿਆਂ ਕਰਨਾ ਚਾਹੀਦਾ। ਸਤਿਗੁਰ ਸੱਚੇ ਪਾਤਸ਼ਾਹ ਨੇ ਉਸ ਵਾਹਿਗੁਰੂ ਦੇ ਆਰਾਧਨ ਬਾਰੇ ਅੱਜ ਦੇ ਸ਼ਬਦ ਦੇ ਵਿੱਚ ਬਚਨ ਕੀਤਾ ਹੈ। ਜਿਹੜੇ ਸ਼ਬਦ ਨੂੰ ਆਰਾਧਦੇ ਆ, ਗੁਰੂ ਨੂੰ ਆਰਾਧਦੇ ਆ, ਵਾਹਿਗੁਰੂ ਦੇ ਨਾਮ ਨੂੰ ਜਪਦੇ ਆ, ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ। ਸੋਰਠ ਰਾਗ ਹੈ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਇਹ ਬਚਨ ਉਪਦੇਸ਼ ਦਾ ਸਿਧਾਂਤ ਬਖਸ਼ ਰਹੇ, ਇਸ ਸ਼ਬਦ ਦਾ ਸਿਧਾਂਤ ਉਪਦੇਸ਼ ਬਖਸ਼ ਰਹੇ ਹੈ। ਉਚਾਰਨ ਕਰਦੇ ਸਤਿਗੁਰ ਸੱਚੇ ਪਾਤਸ਼ਾਹ ਉਹ ਮਨੋਬਿਰਤੀਆਂ ਨੂੰ ਇਕਾਗਰਚਿਤ ਕਰਕੇ ਸਤਿਗੁਰ ਦੀ ਬਾਣੀ ਦੀ ਵਿਚਾਰ ਨੂੰ, ਸਤਿਗੁਰ ਦੇ ਉਪਦੇਸ਼ ਨੂੰ, ਸਿਧਾਂਤ ਨੂੰ ਸਮਝਣਾ ਕਰੀਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਤੱਤੀਆਂ ਤਵੀਆਂ 'ਤੇ ਬੈਠ ਕੇ ਵਾਹਿਗੁਰੂ ਦੇ ਭਾਣੇ ਵਿੱਚ ਤੇਰਾ ਕੀਆ ਮੀਠਾ ਲੱਗਿਆ, ਹਰ ਨਾਮ ਪਦਾਰਥ ਨਾਨਕ ਮੰਗੈ, ਮੰਨਣ ਵਾਲੇ ਗੁਰੂ ਦਾ ਭਾਣਾ ਬਚਨ ਕਰ ਰਹੇ ਸੰਤ ਹੋ। ਹਰ 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 ਆਰਾਧੋ, ਹਰ ਆਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਾਧੋ। ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ, ਹੇ ਸੰਤ ਹੋ, ਹੇ ਪਿਆਰਿਓ, ਦੇਖੋ ਸਤਿਗੁਰ ਦੇ ਮਿੱਠੇ ਬੋਲ, ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ, ਹੋਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜ। ਸਤਿਗੁਰ ਦੇ ਮਿੱਠੇ ਬੋਲ ਸਾਨੂੰ ਦੁਨਿਆਵੀ ਜੀਵਾਂ ਨੂੰ ਸੰਤ ਕਹਿ ਕੇ ਉਚਾਰਨ ਕਰ ਰਹੇ ਹੈ, ਮਨੁੱਖਤਾ ਨੂੰ ਸੰਤ ਲਫਜ਼ ਦੇ ਨਾਲ, ਸਾਨੂੰ ਪਾਪੀਆਂ ਨੂੰ ਵੀ ਪਾਪੀ ਨਹੀਂ। ਕਿਤੇ ਗੁਰਬਾਣੀ ਵਿੱਚ ਸਾਨੂੰ ਸਤਿਗੁਰ ਨੇ ਆਖਿਆ ਪਾਪੀਓ ਨਾਮ ਜਪੋ, ਅਪਰਾਧੀਓ ਨਾਮ ਜਪੋ। ਸਤਿਗੁਰ ਨੇ ਸਾਨੂੰ ਅਪਰਾਧੀ ਵੇਖਦਿਆਂ, ਪਾਪੀ ਵੇਖਦਿਆਂ ਵੀ ਸਾਨੂੰ ਆਖਿਆ ਸੰਤ ਹੋ, ਹੇ ਪਿਆਰਿਓ, ਗੁਰਮੁਖੋ, ਉਸ ਵਾਹਿਗੁਰੂ ਪਰਮੇਸ਼ਰ ਦਾ ਆਰਾਧਨ ਕਰੋ। ਸੰਤੋ ਲਫਜ਼ ਸਤਿਗੁਰ ਸੱਚੇ ਪਾਤਸ਼ਾਹ ਨੇ ਮਨੁੱਖਤਾ ਲਈ ਉਚਾਰਿਆ, ਅਤੇ ਮਹਾਰਾਜ ਕਹਿੰਦੇ ਹੋ ਵਾਹਿਗੁਰੂ ਹਰੀ ਪਰਮੇਸ਼ਰ ਦਾ ਆਰਾਧਨ ਕਰੋ। ਸੰਤ ਹੋ, ਹਰ 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 ਆਰਾਧੋ, ਉਹ ਵਾਹਿਗੁਰੂ ਪਰਮੇਸ਼ਰ ਹਰੀ ਪਰਮਾਤਮਾ ਦਾ ਆਰਾਧਨ ਕਰੋ। ਦੇਹਾਂ ਦਾ ਆਰਾਧਨ ਨਹੀਂ ਕਰਨਾ, ਮੜੀਆਂ ਕਬਰਾਂ ਦਾ ਆਰਾਧਨ ਨਹੀਂ ਕਰਨਾ, ਉਸ ਵਾਹਿਗੁਰੂ ਦਾ ਆਰਾਧਨ ਕਰਨਾ, ਅਤੇ ਪ੍ਰਾਪਤੀ ਕੀ ਹੈ, ਹਰ ਆਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਾਧੋ। ਉਹ ਵਾਹਿਗੁਰੂ ਹਰੀ ਪਰਮੇਸ਼ਰ ਦੀ ਆਰਾਧਨਾ ਨਾਲ ਤੁਹਾਨੂੰ ਹਰ ਇੱਕ ਵਸਤੂ ਦੀ ਪ੍ਰਾਪਤ ਵਾਹਿਗੁਰੂ ਦੀ ਕਿਰਪਾ ਦੇ ਦੁਆਰਾ ਪ੍ਰਾਪਤ ਹੋਵੇਗੀ, ਅਤੇ ਤੁਹਾਡੇ ਸਾਰੇ ਕਾਰਜ ਜਿਹੜੇ ਹੈ ਉਹ ਸਿੱਧ ਹੋਣਗੇ। ਜਦੋਂ ਵਾਹਿਗੁਰੂ ਨਾਲ ਜੁੜ ਜਾਵਾਂਗੇ ਅਤੇ ਸਾਰੇ ਕਾਰਜ ਸਿੱਧ ਹੁੰਦੇ ਆ। ਜੇ ਵਾਹਿਗੁਰੂ ਦੀ ਸ਼ਰਨ ਲੈ ਜਾਵਾਂਗੇ, ਲੈ ਲਵਾਂਗੇ ਅਤੇ ਛੁਟਕਾਰਾ ਹੁੰਦਾ। ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲੈ ਵਰਨੋ, ਰਾਮ ਕਹਿਤ ਬੰਧਨ ਤੇਹ ਟੂਟਾ। ਰਾਮ ਕਹਿਤ ਬੰਧਨ ਤੇ ਟੂਟਾ, ਵਾਹਿਗੁਰੂ ਦੀ ਸ਼ਰਨ ਦੇ ਨਾਲ ਵੱਡੇ ਵੱਡੇ ਬੰਧਨ ਟੁੱਟ ਜਾਂਦੇ ਆ, ਵੱਡੇ ਵੱਡੇ ਵਿਘਨਾਂ ਦਾ ਨਾਸ ਹੋ ਜਾਂਦਾ, ਸਾਡੇ ਕਾਰਜ ਸਿੱਧ ਹੁੰਦੇ ਆ ਸਤਿਗੁਰ ਦੀ ਬੰਦਗੀ ਦੇ ਨਾਲ, ਨਾਮ ਜਪਣ ਦੇ ਨਾਲ। ਇਹ ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਸਿਧਾਂਤ ਸਤਿਗੁਰਾਂ ਨੇ ਬਖਸ਼ਿਆ। ਆਰੰਭਤਾ ਤੋਂ ਸਤਿਗੁਰ ਬਚਨ ਕਰ ਰਹੇ ਨੇ, ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਘਰ ਆਏ। ਸਤਿਗੁਰ ਬਚਨ ਕਰਦੇ ਜਿਨ੍ਹਾਂ ਨੇ ਆਪਣੇ ਸੱਚੇ ਗੁਰੂ ਦਾ ਆਰਾਧਨ ਕੀਤਾ ਹੈ, ਗੁਰੂ ਹੈ ਹੀ ਗੁਰੂ, ਲਫਜ਼ ਗੁਰਮੁਖ ਪਿਆਰੇ ਉਹ ਪਵਿੱਤਰ ਲਫਜ਼ ਆ। ਜਿਹੜਾ ਮਨੁੱਖ ਦੀ ਜ਼ਿੰਦਗੀ 'ਚੋਂ ਅਗਿਆਨਤਾ ਦਾ ਹਨੇਰਾ ਨਾਸ ਕਰਕੇ ਗਿਆਨ ਦਾ ਪ੍ਰਕਾਸ਼ ਕਰਦੇ ਸੋ ਕਹੀਏ ਗੁਰੂ। ਵਿਦਵਾਨਾਂ ਨੇ ਲਿਖਿਆ ਗਰੀਨਾਮੇ ਧਾਤੀ ਤੋਂ ਗੁਰੂ ਸ਼ਬਦ ਬਣਿਆ, ਗੋ ਨਾਮ ਗੁਬਾਰ ਦਾ, ਰੂਹ ਨਾਮ ਪ੍ਰਕਾਸ਼ ਦਾ, ਜਿਹੜਾ ਗੁਬਾਰ ਨੂੰ ਖਤਮ ਕਰਕੇ ਰੁਸ਼ਨਾਈ ਮਨੁੱਖ ਦੇ ਹਿਰਦੇ 'ਚ ਗਿਆਨ ਦੀ ਰੋਸ਼ਨੀ, ਗਿਆਨ ਦਾ ਚਾਨਣ ਪੈਦਾ ਕਰ ਦੇਵੇ, ਸੋ ਕਹੀਏ ਗੁਰੂ। ਅਤੇ ਸਤਿਗੁਰ ਬਚਨ ਕਰਦੇ ਭਾਈ, ਆਪਣੇ ਗੁਰੂ ਦਾ ਆਰਾਧਨ ਕਰਕੇ ਸੱਚੇ ਗੁਰੂ ਨੂੰ ਧਿਆ ਕੇ ਸਿਮਰ ਕੇ। ਅਤੇ ਕਈ ਲੋਕ ਗੁਰਮੁਖ ਪਿਆਰੇ ਉਹਦਾ ਅਰਥ ਕੀ ਕਰਦੇ ਆ, ਦੇਹਧਾਰੀ ਲੋਕ ਆਪਣੇ ਪਖੰਡ ਦੀਆਂ ਦੁਕਾਨਾਂ ਨਾਲ ਜੋੜਨ ਵਾਸਤੇ ਕਹਿੰਦੇ ਆ ਦੇਖੋ ਲਿਖਿਆ ਆਪਣਾ ਗੁਰੂ ਧਿਆਏ, ਵੀ ਜਿਹੜਾ ਜਿਹੜਾ ਗੁਰੂ ਤੁਸੀਂ ਧਾਰਿਆ ਉਹਨੂੰ ਧਿਆਓ, ਜਿਹੜਾ ਜਿਹੜਾ ਵੀ ਧਾਰਿਆ ਉਹਨੂੰ ਧਿਆ ਲਓ, ਬਸ ਜਿਹੜਾ ਧਾਰਿਆ ਨਹੀਂ ਗੁਰਮੁਖ ਪਿਆਰਿਓ ਗੁਰਪੂਰਾ, ਜਿਨ ਸਿਮਰਿਆ ਸੇਈ ਭਏ ਨਿਹਾਲ, ਜਿਹਨੇ ਪੂਰੇ ਗੁਰੂ ਨੂੰ ਸਿਮਰਿਆ। ਕਿਉਂਕਿ ਅੱਜ ਗੁਰੂ ਦੇ ਨਾਂ 'ਤੇ ਵੀ ਪਖੰਡੇ ਆ, ਬਹੁਤ ਸਾਰੇ ਅਧੂਰੇ ਲੋਕ, ਕਾਮੀ ਕ੍ਰੋਧੀ ਲੋਕ, ਹੰਕਾਰੀ ਲੋਕ, ਬਿਜ਼ਨਸਮੈਨ ਲੋਕ ਗੁਰੂ ਬਣ ਕੇ ਪੂਜਾ ਪ੍ਰਤਿਸ਼ਠਾ ਕਰਾ ਕੇ ਆਪਣੇ ਕਾਰੋਬਾਰ ਨੂੰ ਵਧਾਉਣਾ ਚਾਹੁੰਦੇ ਆ, ਬਿਜ਼ਨਸ ਖੋਲਿਆ ਗੁਰੂ ਸ਼ਬਦ ਦਾ ਉਹਨਾਂ ਨੇ। ਗੁਰਮੁਖ ਪਿਆਰਿਓ ਉਹਨਾਂ ਗੁਰੂਆਂ ਦਾ ਆਰਾਧਨ ਨਹੀਂ, ਸਤਿਗੁਰ ਸੱਚੇ ਪਾਤਸ਼ਾਹ ਕਹਿ ਰਹੇ ਸੱਚੇ ਗੁਰੂ ਦਾ ਆਰਾਧਨ, ਆਪਣਾ ਗੁਰੂ ਧਿਆਏ, ਜੋ ਸੱਚਾ ਗੁਰੂ ਹੈ ਉਸਦਾ ਆਰਾਧਨ ਕਰ। ਮਿਲ ਕੁਸਲ ਸੇਤੀ ਘਰ ਆਏ, ਫਿਰ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ, ਉਹਨਾਂ ਜਗਿਆਸੂਆਂ ਨੂੰ ਆਤਮ ਆਨੰਦ ਮਿਲਦਾ, ਕੁਸ਼ਲਤਾ ਮਿਲਦੀ ਹੈ, ਅਤੇ ਉਹ ਆਪਣੇ ਨਿੱਜ ਘਰ ਦੇ ਅੰਦਰ ਉਹਨਾਂ ਦਾ ਵਾਸ ਹੁੰਦਾ, ਆਨੰਦ ਦੇ ਘਰ ਵਿੱਚ ਵਾਸ ਹੁੰਦਾ। ਮਿਲ ਕੁਸਲ ਸੇਤੀ ਘਰ ਆਏ, ਜਿਹੜੇ ਗੁਰੂ ਦਾ ਆਰਾਧਨ ਕਰਦੇ, ਵਾਹਿਗੁਰੂ ਦਾ ਨਾਮ ਜਪਦੇ, ਉਹ ਆਪਣੇ ਹਿਰਦੇ ਰੂਪ ਨਿੱਜ ਘਰ ਦੇ ਵਿੱਚ ਟਿਕ ਜਾਂਦੇ ਆ, ਅਤੇ ਸਤਿਗੁਰ ਬਚਨ ਕਰਦੇ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਾਹਰ ਨਾ ਹੋਏ ਗੋ ਫੇਰਾ। ਆਪਣੇ ਨਿੱਜ ਘਰ ਨੂੰ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਨਾਲ ਨਿੱਜ ਘਰ ਦੇ ਨਾਲ ਜੁੜਨਾ ਕਰ। ਅਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬਹੁਰ ਤੇਰਾ ਸੰਸਾਰ 'ਤੇ ਫੇਰਾ ਨਹੀਂ ਹੋਵੇਗਾ, ਆਤਮਾ ਪਰਮਾਤਮਾ 'ਚ ਲੀਨ ਹੋਵੇਗੀ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਨਿੱਜ ਘਰ ਵਿੱਚ ਵਾਸ ਹੋ ਜਾਵੇਗਾ, ਬ੍ਰਹਮ ਗਿਆਨ ਦੀ ਦਾਤ ਮਿਲੇਗੀ, ਗੁਰੂ ਦਾ ਗਿਆਨ ਮਿਲ ਜਾਵੇਗਾ, ਅਗਿਆਨਤਾ ਦਾ ਹਨੇਰਾ ਚੁੱਕਿਆ ਜਾਵੇਗਾ। ਉਸ ਵਾਹਿਗੁਰੂ ਦੇ ਗਿਆਨ ਨਾਲ ਜੁੜ ਔਰ ਵਾਹਿਗੁਰੂ ਦੇ ਨਾਮ ਨਾਲ ਜੁੜ, ਦੀ ਬੰਦਗੀ ਨਾਲ ਜੁੜ, ਸੇਵਾ ਅਤੇ ਸਿਮਰਨ ਦੇ ਨਾਲ ਜੁੜ, ਅਤੇ ਜਿਹੜੇ ਜੁੜਦੇ ਆ ਉਹਨਾਂ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ। ਤਿਸ ਕੀਮਤ ਨਾਮੈ ਕੀ ਵਡਿਆਈ, ਤਿਸ ਕੀਮਤ ਕਹਿਣ ਨਾ ਜਾਈ। ਸਤਿਗੁਰ ਬਚਨ ਕਰਦੇ ਭਾਈ ਇਹ ਨਾਮ ਦੀ ਵਡਿਆਈ, ਨਾਮੈ ਕੀ ਵਡਿਆਈ, ਤਿਸ ਕੀਮਤ ਕਹਿਣ ਨਾ ਜਾਈ। ਵਾਹਿਗੁਰੂ ਦੇ ਨਾਮ ਦੀ ਵਡਿਆਈ ਹੈ ਕਿ ਜਿਹੜਾ ਵਾਹਿਗੁਰੂ ਦੇ ਨਾਮ ਨਾਲ ਜੁੜਦਾ ਉਹਦੇ ਨਿੱਜ ਘਰ ਵਿੱਚ ਵਾਸਾ ਹੁੰਦਾ, ਉਹਨੂੰ ਆਤਮਕ ਗਿਆਨ ਹੁੰਦਾ, ਪਰਮਾਤਮਾ ਦਾ ਗਿਆਨ ਹੁੰਦਾ, ਬ੍ਰਹਮ ਗਿਆਨ ਦੀ ਦਾਤ ਮਿਲਦੀ ਹੈ, ਜੀਵਨ ਦੀ ਸਫਲਤਾ ਮਿਲਦੀ ਹੈ। ਇਹ ਵਾਹਿਗੁਰੂ ਦੇ ਨਾਮ ਦੀ, ਨਾਮੀ ਦੇ ਨਾਮ ਦੀ ਵਡਿਆਈ ਹੈ, ਅਤੇ ਸਕੀਮਤ ਕਹਿਣ ਨਾ ਜਾਈ। ਉਸ ਵਾਹਿਗੁਰੂ ਦੇ ਨਾਮ ਦੀ ਕੀਮਤ ਨਹੀਂ ਕਹੀ ਜਾ ਸਕਦੀ, ਵਾਹਿਗੁਰੂ ਦੇ ਨਾਮ ਦਾ ਕੋਈ ਮੁੱਲ ਨਹੀਂ ਹੈ। ਮਾਫ ਕਰਿਓ ਗੁਰਮੁਖ ਪਿਆਰਿਓ, ਕੋਈ ਮੁੱਲ ਨਹੀਂ ਵਾਹਿਗੁਰੂ ਦੇ ਨਾਮ ਦਾ। ਵਾਹਿਗੁਰੂ ਦੇ ਨਾਮ ਦਾ ਜਾਪ ਹੁੰਦਾ, ਸੁਖਮਨੀ ਸਾਹਿਬ ਦੇ ਜਾਪ ਹੁੰਦੇ, ਸ੍ਰੀ ਸਹਿਜ ਪਾਠ ਅਖੰਡ ਜਾਪ, ਕਥਾ ਕੀਰਤਨ ਹੁੰਦਾ, ਅਸੀਂ ਸਤਿਕਾਰ ਵਜੋਂ ਸੇਵਾਦਾਰਾਂ ਨੂੰ ਭੇਟਾ ਕਰਦੇ ਹਾਂ, ਪਰ ਇਹ ਕੋਈ ਕੀਮਤ ਥੋੜ੍ਹੀ ਹੈ ਨਾਮ ਦੀ, ਇਹ ਕੋਈ ਮੁੱਲ ਥੋੜ੍ਹੀ ਹੈ। ਸਤਿਕਾਰ ਵਜੋਂ ਉਹਨਾਂ ਦਾ ਸਨਮਾਨ ਹੈ, ਸਤਿਕਾਰ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਤਾਂ ਇੱਕ ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣ ਕੇ ਭਾਈ ਗੋਪਾਲਾ ਜੀ ਤੋਂ ਗੁਰਗੱਦੀ ਦੇਣ ਦਾ ਫੁਰਨਾ ਕਰ ਲਿਆ, ਏਡਾ ਵੱਡਾ ਮਹਾਤਮ ਗੁਰਬਾਣੀ ਨਾਲ ਜੁੜਨ ਦਾ। ਗੁਰਬਾਣੀ ਮੋਖ ਭੋਗ ਦੀ ਦਾਤੀ ਹੈ, ਪਰ ਵਾਹਿਗੁਰੂ ਦੇ ਨਾਮ ਦਾ ਮੁੱਲ ਕੋਈ ਨਹੀਂ ਹੈ, ਕੀਮਤ ਕੋਈ ਨਹੀਂ ਹੈ। ਨਾਮੈ ਕੀ ਵਡਿਆਈ, ਤਿਸ ਕੀਮਤ ਕਹਿਣ ਨਾ ਜਾਈ। ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਕੀਮਤ ਨਹੀਂ ਕਹੀ ਜਾ ਸਕਦੀ, ਉਸ ਵਾਹਿਗੁਰੂ ਦੇ ਨਾਲ ਸਾਨੂੰ ਜੁੜਨਾ ਚਾਹੀਦਾ। ਰਹਾਉ ਵਾਲੀ ਪੰਕਤੀ ਦੀ ਵਿਚਾਰ ਆਪਾਂ ਪਹਿਲਾਂ ਸਰਵਣ ਕਰ ਚੁੱਕੇ ਹਾਂ, ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵੱਡ ਭਾਗੀ। ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ ਜਿਹੜੇ ਵਾਹਿਗੁਰੂ ਦੇ ਨਾਮ ਨਾਲ ਜੁੜੇ, ਬੰਦਗੀ ਨਾਲ ਜੁੜੇ, ਪ੍ਰੇਮਾ ਭਗਤੀ ਨੂੰ ਜਿਨ੍ਹਾਂ ਨੇ ਪਾਇਆ, ਜਿਨ੍ਹਾਂ ਨੂੰ ਪ੍ਰੇਮਾ ਭਗਤੀ ਦੀ ਲਗਨ ਲੱਗੀ ਹੈ, ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵੱਡ ਭਾਗੀ। ਵੱਡੇ ਭਾਗਾਂ ਵਾਲਾ ਇਸ ਨੂੰ ਪ੍ਰਾਪਤ ਕਰਦਾ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਬੰਸੈ ਹਰ ਨਾਮ ਹਿਰਦੈ ਪਰੋਈ। ਉਸ ਵਾਹਿਗੁਰੂ ਜੋ ਬੇਅੰਤ ਹੈ ਉਹਦੇ ਨਾਮ ਨਾਲ ਜੁੜਨਾ ਚਾਹੀਦਾ, ਉਹਦੀ ਵਡਿਆਈ ਨਾਲ, ਉਹਦੇ ਜਸ ਨਾਲ ਜੁੜਨਾ ਚਾਹੀਦਾ। ਗੁਰਮੁਖ ਪਿਆਰਿਓ ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ, ਉਹ ਬੇਅੰਤ ਹੈ, ਉਹਦੇ ਅੰਤ ਨੂੰ ਕੋਈ ਪਾ ਨਹੀਂ ਸਕਦਾ। ਉਹ ਕੀ ਕੁਝ ਕਰ ਸਕਦਾ ਅਸੀਂ ਸੋਚ ਵੀ ਨਹੀਂ ਸਕਦੇ, ਕੀ ਕੁਝ ਉਹਦੇ ਹੱਥ ਵਿੱਚ ਹੈ। ਸਾਰੀ ਖਲਕਤ, ਸਾਰੀ ਕੁਦਰਤ ਬਾਝੋਂ ਹੁਕਮ ਤੇਰੇ ਦੇ ਦਾਤਾ, ਇੱਕ ਪੱਤਾ ਵੀ ਨਾ ਹੱਲੇ। ਉਹ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹੱਲਦਾ। ਉਹ ਵਾਹਿਗੁਰੂ ਕੀ ਕੁਛ ਕਰ ਸਕਦਾ ਸੀ ਸੋਚ ਵੀ ਨਹੀਂ ਸਕਦੇ। ਦੋ ਜੁੜਵਾਂ ਭਰਾਵਾਂ ਦਾ ਜਨਮ ਹੋਇਆ, ਦੋਨਾਂ ਦੀਆਂ ਪਿੱਠਾਂ ਜੁੜੀਆਂ ਸਨ। ਕੁਦਰਤ ਖੁਦਾ ਦੀ ਕੋ ਕਰਮਾਂ ਦਾ ਚੱਕਰ, ਜੁੜਵਾਂ ਬੱਚਿਆਂ ਦਾ ਜਨਮ ਹੋਇਆ, ਦੋਨੇ ਭਰਾ ਪਿੱਠਾਂ ਜੁੜੀਆਂ ਨੇ ਪਰ ਇੱਕ ਦੂਜੇ ਦਾ ਮੁੱਖ ਵੀ ਨਹੀਂ ਦੇਖ ਸਕਦੇ। ਕੁਦਰਤ ਦੀ ਦੇਣ ਕੋਈ ਕਰਮਾਂ ਦਾ ਚੱਕਰ, ਦੱਦਾ ਦੋਸ ਨ ਦੇਊ ਕਿੱਸਾ, ਦੋਸ ਕਰਮਾਂ ਆਪਣੀਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਣ। ਦੋਨੇ ਭਰਾ ਜੁੜਵਾਂ ਨੇ, ਪਿੱਠਾਂ ਜੁੜੀਆਂ ਨੇ, ਇੱਕ ਦੂਜੇ ਦਾ ਮੁੱਖ ਨਹੀਂ ਦੇਖ ਸਕਦੇ। ਅਤੇ ਸੁਭਾਅ ਦਾ ਬੜਾ ਫਰਕ ਆ, ਭਾਵੇਂ ਜਨਮ ਇਕੱਠਿਆਂ ਦਾ ਹੋਇਆ, ਜੁੜੇ ਵੀ ਇਕੱਠੇ ਨੇ, ਪਰ ਸੁਭਾਅ ਦਾ ਫਰਕ ਆ। ਇੱਕ ਅਤ ਦਰਜੇ ਦਾ ਗੁਰਮੁਖ ਅਤੇ ਇੱਕ ਅਤ ਦਰਜੇ ਦਾ ਮਨਮੁਖ ਹੈ। ਅਤ ਦਰਜੇ ਦਾ ਨਾਸਤਕ ਹੈ, ਜਿਹੜਾ ਅਤ ਦਰਜੇ ਦਾ ਨਾਸਤਕ ਹੈ, ਮਨਮੁਖ ਹੈ, ਉਹ ਰੱਬ ਨੂੰ ਮੰਨਦਾ ਨਹੀਂ ਹੈ, ਰੱਬ ਦੀ ਹੋਂਦ ਨੂੰ, ਰੱਬ ਦੀ ਹਸਤੀ ਨੂੰ, ਰੱਬ ਦੇ ਨਿਆਣ ਨੂੰ। ਅਤੇ ਜਿਹੜਾ ਗੁਰਮੁਖ ਹੈ, ਉਹ ਵਾਹਿਗੁਰੂ ਦਾ ਨਾਮ ਜਪਦਾ, ਸਿਮਰਨ ਕਰਦਾ, ਆਪਣੇ ਭਰਾ ਨੂੰ ਵੀ ਕਹਿੰਦਾ ਭਾਈ ਵਾਹਿਗੁਰੂ ਦਾ ਨਾਮ ਜਪ, ਚੱਲ ਇਸ ਜਨਮ 'ਚ ਐਸਾ ਕੋਈ ਕਰਮਾਂ ਦਾ ਚੱਕਰ ਹੈ, ਅਗਾਂਹ ਸੁਰਖਰੂ ਹੋ ਜਾਵਾਂਗੇ, ਜੀਵਨ ਸਫਲਾ ਹੋ ਜਾਵੇ, ਬੰਦਗੀ ਭਗਤੀ ਕਰਨੀ ਚਾਹੀਦੀ ਹੈ। ਦੇਖ ਕੀ ਹੋਇਆ, ਜੇ ਵਾਹਿਗੁਰੂ ਨੇ ਸਾਡੀਆਂ ਪਿੱਠਾਂ ਜੋੜੀਆਂ ਨੇ, ਅਸੀਂ ਇੱਕ ਦੂਜੇ ਨੂੰ ਦੇਖ ਨਹੀਂ ਸਕਦੇ, ਪਰ ਸਾਡੇ ਸਰੀਰ ਤਾਂ ਤੰਦਰੁਸਤ ਆ ਨਾ। ਗੁਰਮੁਖ ਜਿਹੜਾ, ਉਹ ਇਸ ਤਰ੍ਹਾਂ ਆਪਣੇ ਮਨਮੁਖ ਭਰਾ ਨੂੰ ਸਮਝਾਉਂਦਾ, ਉਹ ਕਹਿੰਦਾ ਫਿਰ ਕੀ ਹੋਇਆ ਜੇ ਸਾਡੀਆਂ ਪਿੱਠਾਂ ਜੁੜੀਆਂ ਨੇ, ਵਾਹਿਗੁਰੂ ਬੇਅੰਤ ਹੈ, ਉਹ ਵਾਹਿਗੁਰੂ ਨੇ ਸਾਨੂੰ ਰਿਜਕ ਦਿੱਤਾ, ਕਿੰਨੀ ਸੇਵਾ ਹੁੰਦੀ ਹੈ, ਭੋਜਨ ਪ੍ਰਸ਼ਾਦਾ ਮਿਲਦਾ, ਅਸੀਂ ਆਪ ਕੋਈ ਮਿਹਨਤ ਨਹੀਂ ਕਰ ਸਕਦੇ, ਸਾਡੇ ਮਾਂ ਬਾਪ ਸਾਡਾ ਖਿਆਲ ਰੱਖਦੇ ਆ, ਉਹ ਵਾਹਿਗੁਰੂ ਸੱਚਾ ਪਾਤਸ਼ਾਹ ਮਹਾਰਾਜ ਜੀਵ ਦਾ ਖਿਆਲ ਰੱਖਦਾ, ਉਹ ਵਾਹਿਗੁਰੂ ਦੇ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ। ਸਤਿਗੁਰ ਬਚਨ ਕਰਦੇ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨਹਿ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ, ਦੂਧ ਭਰ ਜੋਬਣ ਭੋਜਨ ਸੁਖ ਸੂਦ, ਬਿਰਧ ਪਿਆਉ ਉਪਰ ਸਾਕ ਸੈਨ, ਮੁਖ ਪਿਆਉ ਬੈਠ ਕਉ ਦੈਨ। ਜਦੋਂ ਬਿਰਧ ਹੋ ਜਾਵੇਂ, ਮੁਖ ਪਿਆਉ ਬੈਠ ਕਉ ਦੈਨ, ਤੇਰੇ ਬੱਚੇ ਧੀਆਂ ਪੁੱਤਰ ਪਰਿਵਾਰ ਰਿਸ਼ਤੇਦਾਰ ਬੈਠੇ ਹੋਏ ਦੇ ਮੂੰਹ ਵਿੱਚ ਪਾਉਂਦੇ, ਜਦੋਂ ਤੂੰ ਆਪ ਨਹੀਂ ਮੂੰਹ ਵਿੱਚ ਪਾ ਸਕਦਾ, ਆਪ ਨਹੀਂ ਤੂੰ ਰੋਜੀ ਰਿਜ਼ਕ ਖਾ ਸਕਦਾ, ਆਪ ਨਹੀਂ ਕਮਾ ਸਕਦਾ। ਦੇਖ ਵਾਹਿਗੁਰੂ ਪਰਮੇਸ਼ਰ ਨੇ ਬਚਪਨ 'ਚ ਜਦੋਂ ਕੁਝ ਚਿੱਥ ਨਹੀਂ ਸਕਦਾ, ਉਦੋਂ ਮਾਂ ਦਾ ਦੁੱਧ ਦਿੱਤਾ, ਵੱਡਾ ਹੋਇਆ ਭੋਜਨ ਛੱਤੀ ਪ੍ਰਕਾਰ ਦੇ ਦਿੱਤੇ, ਬਿਰਧ ਹੋ ਗਿਆ ਅਤੇ ਮੁੱਖ ਵਿੱਚ ਬੈਠੇ ਦੇ ਪੈ, ਮੁੱਖ ਪਿਆਓ ਬੈਠ ਕੋ ਦੇਣ, ਮੂੰਹ ਵਿੱਚ ਖੁਰਾਕ ਬੈਠੇ ਨੂੰ ਮਿਲਦੀ ਹੈ। ਗੁਰਮੁਖ ਬੜਾ ਸਮਝਾਉਂਦਾ, ਪਰ ਨਾਸਤਕ ਭਰਾ ਕਹਿੰਦਾ ਵਾਹਿਗੁਰੂ ਕੀ ਕਰ ਸਕਦਾ, ਇਦੋਂ ਵੱਧ ਕੀ ਕਰ ਸਕਦਾ। ਉਹ ਕਹਿੰਦਾ ਵਾਹਿਗੁਰੂ ਬਹੁਤ ਕੁਝ ਕਰ ਸਕਦਾ, ਉਹ ਰੱਬ ਬੜਾ ਬੇਅੰਤ ਹੈ, ਤੂੰ ਇਸ ਤਰ੍ਹਾਂ ਨਾ ਕਿਹਾ ਕਰ। ਨਾਸਤਕ ਕਹਿੰਦਾ ਇਦੋਂ ਵੱਧ ਰੱਬ ਕੀ ਕਰ ਦੇਗਾ, ਸਕੇ ਭਰਾਵਾਂ ਪਿੱਠਾਂ ਜੁੜੀਆਂ, ਇੱਕ ਦੂਜੇ ਦਾ ਮੂੰਹ ਨਹੀਂ ਦੇਖ ਸਕਦੇ, ਇਦੋਂ ਵੱਧ ਕੀ ਕਰ ਦੇਵੇਗਾ। ਰਹੋ ਵਿਚਾਰ, ਮੈਂ ਵਿਸਥਾਰ ਵਿੱਚ ਨਾ ਜਾਵਾਂ, ਸਮਾਂ ਇਜਾਜ਼ਤ ਨਹੀਂ ਦਿੰਦਾ। ਸਮਾਂ ਲੰਘਦਾ ਗਿਆ ਲੰਘਦਾ ਗਿਆ, ਬਚਪਨ ਲੱਗਿਆ, ਜਵਾਨ ਹੋਏ ਦੋਨੋਂ ਭਰਾ, ਬੜਾ ਗੁਰਮੁਖ ਨੇ ਸਮਝਾਇਆ, ਪਰ ਮਨਮੁਖ ਨਾ ਸਮਝਿਆ, ਨਾਸਤਕ ਨਾ ਸਮਝਿਆ। ਕਈ ਸਾਡੇ ਜਿਨ੍ਹਾਂ ਦੇ ਮਨ ਪੱਥਰ ਆ, ਗੁਰਮੁਖ ਪਿਆਰੇ, ਉਹ ਪਾਣੀ ਵੱਜ ਵੱਜ ਕੇ ਮੁੜ ਜਾਂਦਾ, ਪਰ ਪੱਥਰ ਭਿੱਜਦੇ ਨਹੀਂ। ਸਾਡਾ ਮਨਮੁਖਾਂ ਦਾ ਮਨ ਪੱਥਰ ਦੀ ਨਿਆਈ ਹੋ ਚੁੱਕਿਆ, ਭਿੱਜਦਾ ਨਹੀਂ। ਗੁਰਮੁਖਾਂ ਨੂੰ ਤਾਂ ਬਚਨ ਝੱਟ ਗੁਰਮੁਖ ਪਿਆਰਿਓ ਹਿਰਦੇ 'ਚ ਵਾਸ ਕਰ ਜਾਂਦੇ, ਹਿਰਦੇ 'ਚ ਵਾਸ ਕਰਦੇ, ਪਰ ਮਨਮੁਖ ਦਾ ਜਿਹੜਾ ਚਿੱਤ ਆ, ਹਿਰਦਾ, ਪਿੱਥਰ ਦੀ ਨਿਆਈ, ਮਨ ਪੱਥਰ ਦੀ ਨਿਆਈ ਹੋ ਗਿਆ, ਉਹਦਾ ਮਨ ਭਿੱਜਦਾ ਨਹੀਂ ਹੈ। ਬੜਾ ਸਮਝਾਇਆ ਗੁਰਮੁਖ ਨੇ ਕਿ ਵਾਹਿਗੁਰੂ ਬੜਾ ਬੇਅੰਤ ਹੈ, ਕੁਝ ਵੀ ਕਰ ਸਕਦਾ, ਉਹਦੀ ਕੁਦਰਤ ਬੜੀ ਬੇਅੰਤ, ਉਹਦੀ ਤਾਕਤ ਬੜੀ ਬੇਅੰਤ ਆ। ਪਰ ਨਾਸਤਕ ਕਹਿੰਦਾ ਨਹੀਂ, ਇਹ ਤੇਰਾ ਮੰਨਣਾ ਹੋਵੇਗਾ, ਵਾਹਿਗੁਰੂ ਇਦੋਂ ਵੱਧ ਕੀ ਕਰ ਦੇਵੇਗਾ, ਅਸੀਂ ਪਹਿਲਾਂ ਨਹੀਂ ਸਮਝਦੇ। ਪਿੰਡਾਂ ਵਿੱਚ, ਪੰਜਾਬ 'ਚ ਵਿਚਰਦਿਆਂ ਕਈ ਕਹਿੰਦੇ ਲੈ ਗੁਰਦੁਆਰੇ ਕੀ ਹੈ, ਨਿਸ਼ਾਨ ਸਾਹਿਬ ਐਵੇਂ ਲਾ ਛੱਡਿਆ, ਗੁਰਦੁਆਰੇ ਨਾ ਜਾਓ। ਜਦੋਂ ਦਿੱਲੀ ਵਰਗੇ ਸ਼ਹਿਰ ਵਿੱਚ ਆਵੇ, ਜਿਹਨੂੰ ਮਿਲਣਾ ਗਾਂ, ਦਰਵਾਜ਼ੇ 'ਤੇ ਜਿੰਦਰਾ ਲੱਗਿਆ ਹੋਵੇ, ਰਹਿਣ ਦਾ ਟਿਕਾਣਾ ਕੋਈ ਨਹੀਂ, ਹੋਰ ਰਿਸ਼ਤੇਦਾਰ ਕੋਈ ਜਾਣਦਾ ਨਹੀਂ, ਉੱਧਰ ਆਥਣ ਦਿਨ ਦਾ ਛਪਾਹ ਹੋ ਗਿਆ, ਵਾਪਸ ਮੁੜ ਨਹੀਂ ਸਕਦਾ, ਅਤੇ ਫਿਰ ਉਹ ਨਾਸਤਕ ਤਾਂ ਉੱਚਾ ਉੱਚਾ ਅਸਮਾਨ ਵੱਲ ਨੂੰ ਝਾਕਦਾ ਵੀ ਨਿਸ਼ਾਨ ਸਾਹਿਬ 'ਤੇ ਲਾਈਟ ਕਿੱਥੇ ਜਗਦੀ ਹੈ, ਪਤਾ ਵੀ ਹੁਣ ਉੱਥੇ ਬਿਨਾਂ ਨਾ ਰੋਟੀ ਮਿਲਣੀ ਆ ਅਤੇ ਨਾ ਰੈਣ ਬਸੇਰਾ ਗੁਰੂ ਨਾਨਕ ਦੇ ਘਰ 'ਚ ਹੀ ਮਿਲੂਗਾ। ਫਿਰ ਉਹ ਗੁਰਮੁਖ ਪਿਆਰਿਓ ਝਾਕਦਾ, ਉਹ ਤਾਂ ਨੂੰ ਰਹੋ ਵਿਚਾਰ, ਰੱਬ ਬੜਾ ਬੇਅੰਤ ਹੈ, ਪਰ ਅਸੀਂ ਸਮਝਦੇ ਉਦੋਂ ਆ ਜਦੋਂ ਦੁੱਖ ਲੱਗ ਗਏ ਤਾਂ ਰਾਮ ਪੁਕਾਰਾ ਹੈ। ਸਾਨੂੰ ਪਰਮਾਤਮਾ ਦੀ ਬੇਅੰਤਤਾਈ ਨੂੰ ਸਮਝਣਾ ਚਾਹੀਦਾ। ਉਹ ਵੱਡੇ ਦੀਆਂ ਵਡਿਆਈਆਂ ਨਾਲੋਂ ਬੜਾ ਬੇਅੰਤ ਉਹ ਕੁਝ ਵੀ ਕਰ ਸਕਦਾ ਹੈ। ਅਤੇ ਸਤਿਗੁਰ ਬਚਨ ਕਰਦੇ ਭਾਈ, ਉਹ ਪਰਮਾਤਮਾ ਨਾਲ ਜੁੜ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ, ਵੱਡਿਆਂ ਭਾਗਾਂ ਵਾਲੇ ਭਗਤੀ ਨੂੰ ਬੰਦਗੀ ਸੇਵਾ ਸਿਮਰਨ ਨੂੰ ਪ੍ਰਾਪਤ ਕਰਦੇ ਹੈ। ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾਂ ਫਲ ਪਾਇਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਾਨਕ ਨਾਮ ਦੀ ਮੋਹਰ ਲਗਾ ਕੇ ਸ਼ਬਦ ਦੀ ਸਮਾਪਤੀ 'ਤੇ ਬਚਨ ਕਰ ਰਹੇ ਹੈ। ਭਾਈ ਜਿਨ੍ਹਾਂ ਨੇ ਵਾਹਿਗੁਰੂ ਅਕਾਲ ਪੁਰਖ ਅੱਲਾ ਰਾਮ ਖੁਦਾ ਪਰਮਾਤਮਾ ਦੇ ਨਾਮ ਨੂੰ ਧਿਆਇਆ ਹੈ, ਉਹਨਾਂ ਨੇ ਸਰਬ ਸੁੱਖਾਂ ਨੂੰ ਸਰਬ ਫਲਾਂ ਨੂੰ ਪ੍ਰਾਪਤ ਕਰਨਾ ਕੀਤਾ ਹੈ। ਉਹਨਾਂ ਦੇ ਜੀਵਨ ਦੀ ਸਫਲਤਾ ਹੋਈ, ਉਹਨਾਂ ਜੀਵਨ ਦੀ ਸੱਚਾਈ ਨੂੰ ਸਮਝਿਆ। ਆਓ ਗੁਰਮੁਖ ਪਿਆਰਿਓ, ਇੰਨੀ ਸੇਵਾ ਪ੍ਰਵਾਨ ਕਰਨੀ। ਰਾਤ ਦੇ ਦੀਵਾਨ ਬਾਪੂ ਵਾਲਾ ਗੁਰਦੁਆਰਾ ਐਕਸਟੈਂਸ਼ਨ 1 ਵਿਸ਼ਨੂੰ ਗਾਰਡਨ ਵਿਖੇ ਚੱਲ ਰਹੇ, ਜਿਹੜੀਆਂ ਸੰਗਤਾਂ ਹਾਜ਼ਰੀ ਭਰ ਸਕਦੀਆਂ, ਰਾਤ ਦੇ ਦੀਵਾਨ ਵਿੱਚ ਵੀ ਹਾਜ਼ਰੀ ਭਰਨੀ, ਔਰ ਕੱਲ੍ਹ ਦੇ ਦੀਵਾਨ ਦਾ ਅੰਮ੍ਰਿਤ ਵੇਲੇ ਦਾ ਹਾਜ਼ਰੀ ਭਰਨ ਦਾ ਸਮਾਂ ਬਾਕੀ ਹੈ। ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਬਾਲਾ ਪ੍ਰੀਤਮ ਦੇ ਪਾਵਨ ਅਸਥਾਨ 'ਤੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪ ਰਹਿਮਤ ਕਰਕੇ ਸੇਵਾ ਲੈ ਲੈਣ। 2 ਦਿਨ ਦੀ ਹਾਜ਼ਰੀ ਪ੍ਰਵਾਨ ਕਰਨੀ, ਤੀਸਰੇ ਦਿਨ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਆਪ ਸੰਗਤਾਂ ਦੇ ਦਰਸ਼ਨ ਦਿਦਾਰੇ, ਗੁਰੂ ਦੀਆਂ ਵਿਚਾਰਾਂ ਨਾਲ ਆਪਾਂ ਰਲ ਮਿਲ ਕੇ ਸਾਂਝ ਪਾਵਾਂਗੇ। ਵਿਚਾਰਾਂ ਦੌਰਾਨ ਬੇਅੰਤ ਭੁੱਲਾਂ ਹੋ ਗਈਆਂ, ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਵਿਦਵਾਨ ਸੱਜਣ ਬਖਸ਼ਣ ਯੋਗ ਹਨ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ। ਬੜੇ ਪਿਆਰ ਨਾਲ ਸੰਗਤਾਂ ਦੇਸਾਂ ਪ੍ਰਦੇਸਾਂ ਤੋਂ ਬੰਗਲਾ ਸਾਹਿਬ ਦੀ ਧਰਤੀ 'ਤੇ ਆਉਂਦੀਆਂ ਨੇ, ਜਿੱਥੇ ਦਿੱਲੀ ਦੀਆਂ ਸੰਗਤਾਂ ਮੈਂ ਵੇਖਦਾ, ਪੰਜਾਬ ਤੋਂ, ਹਰਿਆਣਾ, ਰਾਜਸਥਾਨ, ਯੂਪੀ, ਉੱਤਰਾਖੰਡ ਤੋਂ, ਔਰ ਵਿਦੇਸ਼ਾਂ ਤੋਂ, ਫੋਰਨ ਕੰਟਰੀਆਂ, ਅਰਬ ਕੰਟਰੀਆਂ ਤੋਂ, ਯੂਰਪ ਕੰਟਰੀਆਂ 'ਚੋਂ ਜਿਹੜੇ ਸਿੱਖ ਇੱਥੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਦੇ ਆ, ਬੰਗਲਾ ਸਾਹਿਬ ਦੇ ਦਰਸ਼ਨ ਕਰਦੇ, ਰਕਾਬਗੰਜ ਸਾਹਿਬ ਦੇ ਦਰਸ਼ਨ ਕਰਦੇ, ਸੀਸਗੰਜ ਸਾਹਿਬ ਦੇ ਦਰਸ਼ਨ ਕਰਦੇ ਹੈ, ਦੇਸਾਂ ਪ੍ਰਦੇਸਾਂ ਦੀ ਸੰਗਤ, ਸਾਊਥ ਹਾਲ ਗੁਰਦੁਆਰਾ ਸਿੰਘ ਸਭਾ ਲੰਡਨ ਦੀ ਧਰਤੀ 'ਤੇ ਆ, ਉੱਥੋਂ ਦੇ ਗੁਰਮੁਖ ਪਿਆਰੇ ਮੈਨੂੰ ਗੁਰਦੁਆਰਾ ਪ੍ਰਬੰਧ ਵਿੱਚ ਸੈਕਟਰੀ ਸਾਹਿਬ ਦੀ ਸੇਵਾ ਨਿਭਾਉਂਦੇ ਇੱਥੇ ਪਰ ਮਿਲੇ ਆ। ਇੰਗਲੈਂਡ ਦੀ ਧਰਤੀ 'ਤੇ ਕਈ ਵਾਰ ਗਏ ਧਰਮ ਪ੍ਰਚਾਰ ਦੇ ਦੌਰੇ 'ਤੇ, ਅਤੇ ਉੱਥੇ ਗੁਰਮੁਖ ਪਿਆਰ ਜਿਹੜੇ ਗੁਰਮਤ ਨਾਲ ਜੁੜੇ ਹੋਏ, ਸਤਿਗੁਰ ਸੱਚੇ ਪਾਤਸ਼ਾਹ ਦੀ ਬੜੀ ਰਹਿਮਤ ਹੈ ਜੋ ਗੁਰਦਰਬਾਰ ਦੇ ਸੇਵਾਦਾਰ ਗੁਰਦੁਆਰਾ ਬੰਗਲਾ ਸਾਹਿਬ, ਗੁਰੂ ਕੇ ਪਿਆਰੇ ਸਿੱਖ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਬੜਾ ਪਿਆਰ ਸਤਿਕਾਰ ਬਖਸ਼ਦੇ, ਨਿਵਾਜਦੇ ਆ। ਇਹ ਸਤਿਗੁਰ ਦੀਆਂ ਰਹਿਮਤਾਂ ਨੇ। ਧੰਨਵਾਦ ਹੈ ਸਾਰੇ ਗੁਰਮੁਖਾਂ ਦਾ, ਆਈਆਂ ਸੰਗਤਾਂ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਵੱਲੋਂ ਬਖਸ਼ੇ ਹੋਏ ਸਮੇਂ ਅਨੁਸਾਰ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਇਸ ਮੰਚ ਤੋਂ ਕੀਤੇ, ਸਤਿਗੁਰਾਂ ਦੇ ਪਾਵਨ ਦਰਬਾਰ ਤੋਂ। ਵਿਚਾਰਾਂ ਦੌਰਾਨ ਬੇਅੰਤ ਭੁੱਲਾਂ ਹੋ ਜਾਂਦੀਆਂ, ਕਿਉਂਕਿ ਭੁੱਲਣ ਅੰਦਰ ਕੀ ਆ, ਸਭ ਕੋਏ ਕਰਤਾ ਆਪ ਨਾ ਭੁੱਲੇ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਸਤਿਗੁਰ ਰਹਿਮਤ ਕਰਨ, ਬਾਲਾ ਪ੍ਰੀਤਮ ਕਿਰਪਾ ਕਰਨ, ਸਮੂਹ ਸੰਗਤਾਂ ਨੂੰ ਤੰਦਰੁਸਤੀ, ਚੜ੍ਹਦੀ ਕਲਾ, ਆਪਣੇ ਦਰਘਰ ਦੀ ਸੇਵਾ ਅਤੇ ਪਿਆਰ ਬਖਸ਼ਣ, ਜੀਵਨ ਦੀ ਸੱਚਾਈ ਨੂੰ ਸਮਝਣ ਦਾ ਗਿਆਨ ਬਖਸ਼ਣ। ਸਤਿਗੁਰ ਸੱਚੇ ਪਾਤਸ਼ਾਹ, ਅਸੀਂ ਸਵਾਸਾਂ ਦੇ ਬੇਕੀਮਤੇ ਮਨੁੱਖਾ ਜਨਮ ਦੇ ਅਮੋਲਕਤਾ ਨੂੰ ਔਰ ਮੌਤ ਦੀ ਅਟਲ ਸੱਚਾਈ ਨੂੰ ਸਮਝ ਕੇ ਆਪਣੇ ਜੀਵਨ ਨੂੰ ਸਫਲਾ ਕਰ ਲਈਏ। 2 ਤੁਕਾਂ ਪੜ੍ਹ ਕੇ ਹੁਣ ਸਮਾਪਤੀ 'ਚ ਸ਼ਾਮਲ ਹੋਵਾਂਗੇ। ਆਓ ਸਾਰੇ ਪਿਆਰ ਦਾ ਸਬੂਤ ਬਖਸ਼ੋ। ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾਂ ਫਲ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।